चकर चिहन अर वरन जात अर पात निहिन जह रूप रंग अर रेख पेख को कह न सकत के चल मूर्त अनुपव प्रकाश मित्तो जय कोट इंद्रेंद्रान साहे साहान गिरि जय तिर पवन मिहि पुसुर नर असुर नेत नेत बन तिरन कहत त्वे सर्व नाम कथा कवन कर्म नाम वर्णत समत अस्किरपान खंडो खड़ग तुभ तवर आरती सैफ सरोही सहसी यह हमारे पी तीर तुही सची तुही तवर तरवार नाम तिहारो जो जप पैसिंद पवपार काल तुही काली तुही ते अरती तुही निशानी जीत की आज तुही जग भी खड़ग केत में शरण तिहारी आप हास दलहू वारी सर्व ठौर मोह सहाई दुष्ट दोख ते लिहू बचाई नमस्कार श्री खड़ग को करो सुहित चितलाय पूर्ण करो ग्रंथ तुम करो सहाय मुकुचरा शास्त्र खट पिंग गिरन चढ़ जाय अंध लखै बदरोहन जाओ काल कृपा कराय कहाँ बुद्ध प्रवत हमारी वर्ण सके महिमा जो तिहारी हम न सकत कर सिवत तुम्हारी आप ले हो तुम कथा सुरारी हम न सकत कर सिफत तुम्हारी आप ले हो तुम कथा सुरारी
वाहे गुरु साहिब जियो चौपाई रावी तीर जाट इक रहे मेही वाल नाम जग कहे निरख सोहनी बस हुए गई तापै रीज सो आशिक पई चौपई रावी तीर जाट इक रहे।
वाहिगुरु जी का खालसा, वाहिगुरु जी की फतेह। परम सत्कार योग गुरु खालसा सार संत जी, अमृत वेले तो ही गुरु महाराज की हजूरी विखे दीवान सज रहे है। प्रकाश सेवा दे नाल बाणी दा पाठ होया जाप होया है। गुरु गोबिंद सिंह साहिब महाराज जी दी बाणी दी विचार लड़ीवार रूप में चल रही है। आपा श्रवण करके लाहे हासिल कर रहे हां। आप जी ने अकाल पुरख दी अस्थि तो बाद कोई धर्मी राजा के प्रसंग लिखे, विष्णु के 24 अवतारा की गाथा, इस तरह ब्रह्मा के अवतार शिव जी के अवतारा की सोहने ढंग नाल कथा अपनी बाणी द्वारा बयान की। शास्त्रा के दृष्टकूटा राही अनेक नाम कथन कर दिते, तीक्षण बुद्धि वास्ते बाकी है कि कोई महाभारत विच दृष्टकूटा ऐसिया सन जिन्हां नूं पढ़ पढ़ के विद्वान ते ओह सलोचा करदे सन वी इहो जिहियां जिहड़ियां दृष्टकूटा है होर किसी धार्मिक पुस्तक विच नहीं है, ये साढ़े महाभारत विच ही है। गुरु कलगीधर जी ने आप शस्त्र धारी है, खालसा पंथ भी शस्त्र धारी कायम किया है, जिस करके आप जी ने जिहड़ियां दृष्टकूटा है उहदे वी शस्त्रा दे अनेक नाम बयान कर दिते, नाले अपनी विद्वता जना दिती, नाले ओह दृष्टकूटा की रचना रच के कमाल कर दिती। फिर छल फरेब दे प्रसंग भी बेअंत बेअंत लिख दिते। ये जिहड़ा कोई चूड़ामणि कवि हुंदा कहिंदे, अध्यात्मवादी कवि हुंदा जिहदा ज्ञान दा तीसरा नेत्र खुलिया हुंदा, उहदा बहण हुंदा जिवें नदी दा बहण हुंदा जदों उह चल पे चले ही जांदा, इस तरह दा महाराज दा बहण है। ये छल फगट कवट दे प्रसंग लिखण लग पे ते हुण लिखी गए, एक नहीं दो नहीं 400 तो उपर लिखते हैं। ये शास्त्रा का ना लिखे तो हजारा ही लिखते हैं। ये अकाल पुरख की उसकी किसी अनेक ना लेके की है। अजाब साहबाणी पढ़ लो किन्ने ना ने, वस्तु काले नवस्तु कृपाले नवस्तु रूपे नवस्तु अनुपे नवस्तु अपेखे नवस्तु लेखे अथ काये नवस्तु हजाए नवस्तु अगंजे नवस्तु अपंजे। यह जरा अगंजे पंजे सब परमेश्वर दे ना है, जरा सारू भन तोड़ने वेला है, अगंजे जरा सारू नाश कर देने वाला है। ये उदारे बड़ा सखी दास है, प्रकृति तो पार है, काल तो रहत है, आप पालना तो रह सारिया की पालना करने वाला है। ये कोई सफाती नाम है, कोई कीर्तम नाम है, कोई संबंध करके पे है। ਉਹ ਜਿਵੇਂ ਵੀ ਨਾਂ ਦੇ ਪਏ ਨੇ ਜੋ ਮਹਾਰਾਜ ਨੇ ਲਿਖ ਕੇ ਸਾਰਿਆਂ ਨਾਮਾਂ ਨੂੰ ਨਮਸਕਾਰ ਕੀਤੀ ਹੈ। ਹੇ ਅਕਾਲ ਤੈਨੂੰ ਨਮਸਕਾਰ ਹੈ, ਹੇ ਕਿਰਪਾਲੂ ਤੈਨੂੰ ਨਮਸਕਾਰ ਹੈ, ਹੇ ਸਾਰਿਆਂ ਨੂੰ ਨਾਸ ਕਰਨ ਵਾਲੇ ਤੈਨੂੰ ਨਮਸਕਾਰ, ਹੇ ਨਾ ਪਾਲੇ ਜਾਣ ਵਾਲੇ ਸਾਰਿਆਂ ਦੀ ਪਾਲਣ ਕਰਨ ਵਾਲੇ ਵਿਸ਼ੇਸ਼ ਕਰਕੇ ਤੈਨੂੰ ਨਮਸਕਾਰ, ਹੇ ਬਹੁਤ ਵੱਡੇ ਉਦਾਰੇ ਸਖੀ ਦਾਤੇ ਨਮਸਕਾਰ, ਹੇ ਪ੍ਰਕਿਰਤੀ ਤੋਂ ਪਾਰ ਨਮਸਕਾਰ ਹੈ ਤੈਨੂੰ। ਨਮਾਰਾ ਨੇ ਤਾਂ ਜਾਣੀ ਅਨੇਕਾਂ ਨਾਮ ਲੈ ਕੇ ਨਾ ਪਰਮੇਸ਼ਰ ਦੇ ਮੱਥੇ ਟੇਕਦੇ। ਸਾਡੇ ਵਿੱਚ ਇਹੋ ਜਿਹੇ ਤਪਸਵੀ ਵੀ ਹੈਗੇ, ਤਪਸਵੀ ਕੋਈ ਇਹੋ ਜਿਹੇ ਵੀ ਸ਼ਰਈ ਜੰਮ ਪਏ ਹੈ। ਉਹ ਕਹਿੰਦੇ ਵੀ ਇਕੱਲਾ ਵਾਹਿਗੁਰੂ ਵਾਹਿਗੁਰੂ ਕਹਿਣਾ ਚਾਹੀਦਾ, ਸਤਨਾਮ ਨਹੀਂ ਕਹਿਣਾ ਚਾਹੀਦਾ। ਇਹ ਆਪਾਂ ਮਾਰੋ ਕਰਦੇ ਨੇ, ਮੈਂ ਕਹਿੰਦਾ ਨੇ ਸਭ ਸਤਨਾਮ ਸਤਨਾਮ, ਤੁਸੀਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੈ, ਫਿਰ ਚਾਹੇ ਲਾੜਾ ਉੱਠਿਆ। ਕਹਿੰਦਾ ਨਹੀਂ, ਇਹ ਨਹੀਂ ਕਹਿਣਾ ਚਾਹੀਦਾ, ਮਹਾਰਾਜ ਨੇ ਵਾਹਿਗੁਰੂ ਗੁਰਮਤਿ ਬਖਸ਼ਿਆ। ਹੁਣ ਇੱਕ ਓਂਕਾਰ ਤੋਂ ਮਗਰ ਕੀ ਭਲਾ ਸਤਨਾਮ ਹੀ ਲਿਖੇ, ਇਹ ਹੁਣ ਪਰਮੇਸ਼ਰ ਦਾ ਨਾਂ ਹੀ ਹੈ। ਜੇ ਭਲਾ ਸਤਨਾਮ ਦੇ ਨਾਲ ਵਾਹਿਗੁਰੂ ਕਹਿੰਦਾ ਫਿਰ ਕੀ ਭਾਟ ਡਿੱਗ ਪੂਗਾ। ਇੱਕ ਪਰਮੇਸ਼ਰ ਦਾ ਨਾਂ ਹੈ, ਉਹਦੇ 'ਤੇ ਵੀ ਤਾਰੇ ਕਹਿ ਵੀ ਨਹੀਂ, ਇਹ ਨਹੀਂ ਕਹਿੰਦੇ ਸਤਨਾਮ ਨਹੀਂ ਕਹਿਣਾ, ਇਕੱਲਾ ਵਾਹਿਗੁਰੂ ਕਹਿਣਾ। ਫਿਰ ਉਹਦੇ ਵਿੱਚ ਵੀ ਲਾਣਾ, ਕਹਿੰਦੇ ਵਾਹੇ ਨਹੀਂ ਹੈ, ਵਾਹੋ ਗੁਰ ਕਹੋ, ਉਹ ਕਹਿੰਦੇ ਵਾਹੋ ਗੁਰੂ ਕਹੋ, ਉਹ ਕਹਿੰਦੇ ਨਹੀਂ ਵਾਹਾ ਨਹੀਂ ਵਾਹਾ ਗੁਰ ਕਹੋ। ਪੰਜ ਸਤਨਾਮ ਇਹਨਾਂ ਨੇ ਅੱਡੋ ਅੱਡੀ ਗੱਲ ਪਏ ਹੋਏ ਹੈ। ਉਹ ਕਹਿੰਦੇ ਨਹੀਂ ਵਾਹਿਗੁਰੂ ਨਹੀਂ, ਇਕੱਲਾ ਵਾਹੋ ਵਾਹੋ ਹੀ ਆਖੋ, ਗੁਰੂ ਨਾ ਆਖੋ ਨਾ ਗੁਰ ਕਹੋ। ਕਿਉਂਕਿ ਭੱਟਾ ਨੇ ਲਿਖਿਆ ਵਾਹੋ ਵਾਹੋ ਕਾ ਵੱਡਾ ਤੁਸਾ, ਤੀਸਰੇ ਪਾਤਸ਼ਾਹ ਨੇ ਲਿਖਿਆ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਗੁਰੂ ਗ੍ਰੰਥ ਸਾਹਿਬ ਵੀ ਤਾਂ ਮਹਾਰਾਜ ਨੇ ਕਦੇ ਵਾਹਿਗੁਰੂ ਲਿਖਿਆ ਹੀ ਨਹੀਂ ਹੈ। ਜੇ ਮਹਾਰਾਜ ਨੇ ਲਿਖਿਆ, ਭੱਟਾ ਨੇ ਤਾਂ ਲਿਖਿਆ, ਉਹਨਾਂ ਨੂੰ ਮਹਾਰਾਜ ਨੇ ਵਾਹਿਗੁਰੂ ਗੁਰਮੰਤਰ ਬਖਸ਼ਿਆ ਸੀ ਤਾਂ ਹੀ ਉਹਨਾਂ ਨੇ ਕਿਹਾ। ਤੇ ਮਰਦਾਨੇ ਨੂੰ ਸੋਹੋ ਸੋਹੋ ਕਰਨ ਲੱਗ ਪਿਆ ਸੀ ਨਾ ਵਾਹਿਗੁਰੂ ਵਾਹਿਗੁਰੂ ਜਪਦਾ, ਤੇ ਡੁੱਬਣ ਲੱਗਿਆ ਸੀ। ਮਹਾਰਾਜ ਪਿੱਛੇ ਦੇਖਿਆ, ਮੁੜ ਕੇ ਮਰਦਾਨਾ ਟੁੱਟੀਆਂ ਜਾਂ ਲਵੇ। ਮਹਾਰਾਜ ਕਹਿੰਦੇ ਉਹ ਮਰਦਾਨੇ ਕਹਿ ਵਾਹਿਗੁਰੂ, ਜਦੋਂ ਵਾਹਿਗੁਰੂ ਕਿਹਾ ਤੇ ਉਹਦਾ ਹੀ ਫੇਰ ਉੱਪਰ ਪਾਣੀ ਦੇ ਤਰਨ ਲੱਗ ਪਿਆ, ਠੀਕ ਠਾਕ ਹੋ ਕੇ ਤਰਨ ਲੱਗ ਪਿਆ। ਮਹਾਰਾਜ ਕਹਿੰਦੇ ਤੈਨੂੰ ਕੀ ਹੋ ਗਿਆ ਸੀ? ਕਹਿਣ ਲੱਗਿਆ ਜੀ ਤੁਸੀਂ ਦੋ ਚਾਰ ਵਾਰੀ ਸੋਹੋ ਸੋਹੋ ਕਿਹਾ ਸੀ। ਮੈਂ ਕਿਹਾ ਵੀ ਮੈਨੂੰ ਮਹਾਰਾਜ ਨੇ ਜਿਹੜਾ ਵਾਹਿਗੁਰੂ ਵਾਹਿਗੁਰੂ ਕਿਹਾ, ਕੁਛ ਛੋਟਾ ਨਾਂ ਹੋਣਾ ਕੋਈ, ਵੀ ਆਪ ਵੱਡਾ ਨਾਂ ਲੈਂਦੇ ਮਹਾਰਾਜ। ਮੈਂ ਛੋਟਾ ਕਿਉਂ ਲਵਾਂ, ਅਸੀਂ ਵੱਡਾ ਹੀ ਨਾਮ ਚੱਕੂ। ਮਹਾਰਾਜ ਕਹਿੰਦੇ ਤੇਰੀ ਪ੍ਰੀਖਿਆ ਕਰਨ ਵਾਸਤੇ ਕਿਹਾ ਸੀ ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ। ਇਹ ਚਾਰ ਅੱਖਰਾਂ ਕਰਕੇ ਅਸੀਂ ਇਹ ਨਾਮ ਬਣਾਇਆ, ਅਤੇ ਪਹਿਲਾਂ ਇਹਦਾ ਇਹਨੂੰ ਜਪਿਆ ਹੈ ਨੌ ਨੌ ਯੁਗਾਂ ਵਿੱਚ, 36 ਯੁਗ ਤੱਕ ਇਹਦਾ ਉਹ ਜਾਪ ਕੀਤਾ ਹੈ। ਇੱਕ ਇੱਕ ਕੋਹਰ ਦਾ ਨੌ ਨੌ ਤੱਕ ਜਪ ਜਾਪ ਕਰਕੇ ਇਹਨੂੰ ਸਿੱਧ ਕੀਤਾ ਹੈ। ਫਿਰ ਇਹ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਵਾਹਿਗੁਰੂ ਮੰਤਰ ਬਣਾ ਕੇ ਬਖਸ਼ਿਆ ਹੈ ਸਭ ਨੂੰ, ਤੈਨੂੰ ਬਖਸ਼ਿਆ ਤੂੰ ਕੀ ਭੁੱਲ ਗਿਆ? ਕਹਿੰਦਾ ਮਹਾਰਾਜ ਮੈਂ ਤਾਂ ਜਦੋਂ ਸੋਹੂ ਸੋਹੂ ਕਿਹਾ ਭੁਲੇਖਾ ਪੈ ਗਿਆ। ਮਹਾਰਾਜ ਕਹਿੰਦੇ ਨਹੀਂ, ਗੁਰ ਕਿਹਾ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ, ਜੋ ਗੁਰੂ ਨੇ ਕੰਮ ਕਿਹਾ ਜਿਵੇਂ ਕਿਹਾ ਉਵੇਂ ਕਰੋ, ਗੁਰੂ ਦੀ ਦੱਸੀ ਹੋਈ ਕਰਨੀ ਤੋਂ ਕਿਉਂ ਦੌੜਦੇ ਹਾਂ? ਇਸ ਕਰਕੇ ਜੋ ਗੁਰੂ ਦੀ ਦੱਸੀ ਹੋਈ ਹੈ ਕਰਨੀ, ਉਹਦੇ 'ਤੇ ਚੱਲੋ, ਉਹਦੋਂ ਨਾ ਦੌੜੋ। ਪਰ ਇਹ ਸਾਡਾ ਲਾਣਾ ਅੱਜ ਕੱਲ੍ਹ ਤਰਕਵਾਦੀ ਹੁਜਤਵਾਦੀ ਹੋ ਗਏ, ਅਤੇ ਇਹਨਾਂ ਦੀ ਬਿਰਵਤਾਈ ਇਹ ਹੈ ਵੀ ਗੁਰਬਾਣੀ ਦੇ ਕਿਤੇ ਹੋਰ ਮੰਤਰ ਤੇ, ਕਿ ਗੁਰਮੰਤਰ ਤੇ, ਕਿਤੇ ਭਗਤਾਂ ਦੀ ਬਾਣੀ ਤੇ, ਕਿਤੇ ਭੱਟਾਂ ਦੀ ਬਾਣੀ ਤੇ ਤੁਰਕ ਕਰਨੀ ਹੈ। ਤਾਂ ਵਿੱਚ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਤੇ ਵੀ ਤਰਕ ਕਰਦੇ ਆ, ਕਹਿੰਦੇ ਇਹ ਤਾਂ ਮਹਾਰਾਜ ਦੀ ਬਾਣੀ ਹੀ ਨਹੀਂ, ਇਹ ਤਾਂ ਕਵੀ ਦੀ ਬਾਣੀ ਹੈ, ਰਾਮ ਤੇ ਸ਼ਿਆਮ ਦੀ ਬਾਣੀ ਹੈ। ਆਹ ਦੇਖੋ ਰਾਮ ਸ਼ਿਆਮ ਲਿਖਿਆ। ਤੇ ਜੇ ਇਹਨਾਂ ਨੂੰ ਪੁੱਛੀਏ ਵੀ ਇੱਥੇ ਗੋਬਿੰਦਾਸ ਤਿਉਹਾਰ ਵੀ ਲਿਖਿਆ, ਇਹਦੇ ਵਿੱਚ ਹੀ ਵਾਹਿਗੁਰੂ ਕੀ ਲਾਜਸ ਗੋਬਿੰਦਾਸ ਤਿਉਹਾਰ ਵੀ ਲਿਖਿਆ। ਹੁਣ ਕੀ ਕਹੋਗੇ ਭਲਾ ਵੀ ਕਿਸੇ ਕਵੀ ਦਾ ਨਾਂ ਸੀ। ਇਸ ਕਰਕੇ ਜਾਣੀ ਜਿਹੜੇ ਕੋਈ ਅੱਜ ਦੇ ਜਿਤਵਾਏ ਲੋਕ ਆਪਣੀ ਬਿਰਵਤਾ, ਉਹਨਾਂ ਦਾ ਬਸ ਇਹੀ ਹੈ ਵੀ ਅਸੀਂ ਬੜੇ ਖੋਜੀ ਹੈ, ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ। ਗੁਰੂ ਮਹਾਰਾਜ ਨੇ ਇਹ ਸਾਰੇ ਪਰਮੇਸ਼ਰ ਦੇ ਨਾਂ ਹੈ, ਸਾਡੇ ਲਈ ਸਤਿਕਾਰਯੋਗ, ਅਸੀਂ ਤਾਂ ਸਾਰਿਆਂ ਨੂੰ ਮੱਥਾ ਟੇਕਦੇ ਹਾਂ, ਸਾਰਿਆਂ ਨੂੰ ਨਮਸਕਾਰਾਂ ਕਰਦੇ ਹਾਂ, ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਇਸ ਕਰਕੇ ਜੇ ਮਹਾਰਾਜ ਹੁਣ ਜੇ ਇਹਨਾਂ ਦਾ ਮਨ ਨੂੰ ਮੱਥੇ ਟੇਕ ਲੈਂਦੇ ਹੈ, ਸਤਿਕਾਰ ਕਰ ਸਕਦੇ, ਫਿਰ ਸਿੱਖ ਭਲਾ ਜੇ ਕਹਿ ਦੇਣਗੇ ਤਾਂ ਫਿਰ ਕੀ ਹੋ ਜਾਊ। ਚਲੋ ਮਹਾਰਾਜ ਨੇ ਅਮਰ ਛਕਾਉਣ ਵੇਲੇ ਸਾਨੂੰ ਮੂਲ ਮੰਤਰ ਅਤੇ ਗੁਰਮੰਤਰ ਬਚੇ ਹੈ ਵੀ ਅਸੀਂ ਜਪਣਾ ਹੈ, ਪਰ ਇਹ ਤਾਂ ਨਹੀਂ ਵੀ ਇਹ ਜੇ ਸਤਨਾਮ ਕਹਿਤਾ ਫਿਰ ਹੀ ਵੀ ਇਹ ਕਿਉਂ ਕਿਹਾ, ਇਹ ਨਹੀਂ ਕਹਿਣਾ ਚਾਹੀਦਾ ਵੀ ਇਹ ਕਿਉਂ ਨਹੀਂ ਕਹਿਣਾ ਚਾਹੀਦਾ। ਜੇ ਗੁਰੂ ਨਾਨਕ ਸਾਹਿਬ ਜੀ ਇੱਕ ਓਂਕਾਰ ਸਤਨਾਮ ਕਹਿ ਸਕਦੇ ਤਾਂ ਅਸੀਂ ਨਹੀਂ ਕਹਿ ਸਕਦੇ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤਿਆਈ ਹੈ ਹਰ ਪੁਰਖ ਨਿਰੰਜਨਾ। ਵੀ ਇੱਥੇ ਮਹਾਰਾਜ ਕਿਹਾ ਵੀ ਸਤਨਾਮ ਜਪੋ ਭਾਈ, ਇਹਨੇ ਸਦਾ ਹੀ ਜਪੋ। ਈਸਰਾ ਉਹ ਸਤਨਾਮ ਤੇਰਾ ਪਰਾ ਪੂਰਵਲਾ, ਇਹ ਵੀ ਜਿਹੜਾ ਵੀ ਸਤਨਾਮ ਇਹ ਤੇਰਾ ਪਰਾ ਪੂਰਵਲਾ ਦਾ ਪਹਿਲਿਆਂ ਤੋਂ ਪਹਿਲੇ ਜੁਗਾਂ ਦਾ ਸਭ ਤੋਂ ਪਹਿਲਾ ਨਾਮ ਤੇਰਾ ਸਤਨਾਮ ਹੈ। ਵੀ ਜਿਹੜਾ ਸਦਾ ਰਹੇ ਤਿੰਨਾਂ ਕਲਾਂ ਵਿੱਚ, ਜਿਹਦਾ ਨਾਸ਼ ਨਾ ਹੋਵੇ, ਉਹਨੂੰ ਕਹਿੰਦੇ ਨੇ ਸਤ। ਸਾਡੇ ਨਾਲ ਨਹੀਂ ਇਹ ਸਤਨਾਮ ਲੱਗ ਸਕਦਾ, ਅਸੀਂ ਹੁਣ ਹੈਗੇ ਹਾਂ, ਮਿੰਟ ਦਾ ਨਹੀਂ ਪਤਾ ਵੀ ਕਦੋਂ ਅਸੀਂ ਨਾ ਹੋਈਏ, ਯਾਨੀ ਵੱਧ ਤੋਂ ਵੱਧ ਅਸੀਂ 100 ਸਾਲ ਰਹਾਂਗੇ ਸੱਤ, ਇੱਦੋਂ ਬਾਅਦ ਤਾਂ ਅਸੱਤ ਹੋ ਜਾਵਾਂਗੇ। ਫਿਰ ਕਹਿੰਦਾ ਵੀ ਉਹ ਨਹੀਂ ਹੈਗਾ, ਹੁਣ ਮਰ ਗਿਆ। ਜਿਹੜਾ ਸਦਾ ਰਹੇ, ਜਿਹਦਾ ਕਦੇ ਵੀ ਨਾ ਨਾਸ਼ ਹੋਵੇ, ਉਹਨੂੰ ਕਹਿੰਦੇ ਸਤਨਾਮ। ਇਸ ਕਰਕੇ ਵਿਦਵਾਨਾਂ ਨੇ ਉਸ ਸੱਤ ਦੇ ਲਕਸ਼ਣ ਕੀਤੇ, ਤ੍ਰੈ ਕਾਲ ਅਵਾਦਤਵਮ ਸਤਤਵਮ, ਜਿਸਕਾ ਤਿੰਨੇ ਸਮਾਂ ਵਿੱਚ ਬਾਧ ਨਾ ਹੋਵੇ, ਨਾਸ਼ ਨਾ ਹੋਵੇ, ਅਤੇ ਤਿੰਨਿਆਂ ਸਮਿਆਂ ਵਿੱਚ ਹੀ ਰਹੇ, ਉਸਕੋ ਕਹੀਏ ਹੈ ਸੱਤ। ਇਸ ਤਰ੍ਹਾਂ ਮਹਾਰਾਜ ਨੇ ਅਤੇ ਉਹ ਪਰਮੇਸ਼ਰ ਦੇ ਨਾਂ ਨੇਕਾਂ ਲਏ, ਹੱਥੇ ਟੇਕੇ, ਸਤਿਕਾਰ ਸਿਖਾਇਆ ਵੀ ਸਾਡਾ ਕਿਸੇ ਨਾਮ ਨਾਲ ਕੋਈ ਨਹੀਂ ਹੈ, ਵੀ ਉਹ ਭਾਵੇਂ ਮੁਸਲਮਾਨਾਂ ਦੇ ਨਾਂ ਹੈ ਰਾਮ ਰਹੀਮ, ਕੋਈ ਬੋਲਾ ਰਾਮ ਰਾਮ, ਕੋਈ ਕੋਲਾਏ, ਕੋਈ ਸੇਵਾ ਗੁਸਈਆ, ਕੋਈ ਅਲਾਏ, ਕਾਰਣ ਕਰਮ ਕਰੀ ਕਿਰਪਾ ਤਾਰ ਰਹੀਮ। ਇਸ ਤਰ੍ਹਾਂ ਮਹਾਰਾਜ ਵੀ ਕੋਈ ਰਾਮ ਰਾਮ ਬੋਲੀ ਜਾਂਦਾ, ਕੋਈ ਖੁਦਾ ਖੁਦਾ ਕਹੀ ਜਾਂਦਾ ਹੈ, ਕੋਈ ਰਹੀਮ ਕਹੀ ਜਾਂਦਾ ਹੈ। ਉਹ ਇਸੇ ਤਰ੍ਹਾਂ ਉਹਨੂੰ ਰਹਿਮਤ ਕਰਨ ਵਾਲਾ ਜਾਂ ਕਿਰਪਾਲੂ ਦਿਆਲੂ ਕਹੀ ਜਾਂਦਾ ਹੈ, ਸਭ ਉਸੇ ਦੇ ਨਾਂ ਹੈ। ਉਹ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਦੁਹਰਾਉਂਦਿਆਂ ਹੋਇਆ ਆਪ ਜੀ ਨੇ ਜਾਪ ਸਾਹਿਬ ਦੇ ਵਿੱਚ ਕਸਰ ਕੱਢ ਦਿੱਤੀ ਹੈ। ਹੁਣ ਇਹ ਛਲ ਕਪਟ ਦੇ ਪ੍ਰਸੰਗ ਹੈ, ਉਹ ਇਸ ਲਈ ਹੈ ਵੀ ਇਹ ਛਲੀਏ ਕਪਟ ਕੇ ਲੋਕ ਸੰਸਾਰ ਦੇ ਵਿੱਚ ਸਦਾ ਰਹਿੰਦੇ ਨੇ, ਉਹਨਾਂ ਤੋਂ ਖਾਲਸਾ ਜੀ ਤੁਸੀਂ ਸਤਰਕ ਰਹਿਣਾ। ਉਹ ਇਸ ਤਰ੍ਹਾਂ ਕੋਈ ਜਿਹੜੇ ਕੋਈ ਛਲਕਾ ਬੈਠਾ ਹੈ ਉਹ ਕੋਈ ਐਸੇ ਵੀ ਲਿਖਿਆ ਵੀ ਜਿਹਨਾਂ ਦੇ ਨਾਲ ਦੂਜਿਆਂ ਦਾ ਭਲਾ ਹੋਇਆ। ਜਿਵੇਂ ਇੱਕ ਸਿਆਣੀ ਇਸਤਰੀ ਸੀ, ਉਹਦਾ ਪ੍ਰਸੰਗ ਆਪਾਂ ਕੱਲ੍ਹ ਸੁਣਿਆ, ਉਹ ਮਾਇਆਧਾਰੀ ਸੀ, ਮੌਲਵੀ ਇਕੱਠੇ ਹੋ ਕੇ ਉਹਦੇ ਘਰ ਮਾਇਆ ਲੈਣ ਲਈ ਆ ਜਾਂਦੇ ਸੀ, ਉਹਨੂੰ ਡਰਾਉਂਦੇ ਸੀ ਵੀ ਜਾਂ ਤਾਂ ਮਾਇਆ ਦੇ ਦੇ ਨਹੀਂ ਤਾਂ ਤੇਰੇ 'ਤੇ ਤੁਹਮਤ ਲਾ ਦਿਆਂਗੇ ਵੀ ਇਹ ਇਸਤਰੀ ਨੇ ਸਾਡੇ ਨਬੀ ਦੀ ਹਾਨੀ ਕੀਤੀ ਹੈ, ਇਹਨੂੰ ਮਾੜਾ ਕਹਿ ਦੀ ਨਿੰਦਿਆ ਕੀਤੀ ਹੈ, ਤੈਨੂੰ ਫਸਾ ਦਿਆਂਗੇ। ਕੁਛ ਸਮਾਂ ਤਾਂ ਲਈ ਗਏ, ਅਖੀਰੀ ਫਿਰ ਉਹਨੇ ਜਵਾਬ ਦਿੱਤਾ ਵੀ ਮੈਂ ਨਹੀਂ ਮਾਇਆ ਦਿੰਦੀ। ਫਿਰ ਉਹ 15-20 ਇਕੱਠੇ ਹੋ ਕੇ ਆ ਗਏ, ਕੁਰਾਨ ਸ਼ਰੀਫ ਚੁੱਕ ਕੇ ਆ ਗਏ ਮੌਲਵੀ ਵੀ ਜਾਂ ਤਾਂ ਮਾਇਆ ਦੇ ਨਹੀਂ ਫਿਰ ਅਸੀਂ ਤੇਰੇ 'ਤੇ ਤੁਹਮਤ ਲਾ ਕੇ ਨਾ ਤੈਨੂੰ ਮਰਾਉਣੇ ਕਟਾਉਣੇ, ਤੇਰੇ ਘੋੜੇ ਛਿੱਤਰ ਬਣਾਉਣੇ ਹੈ। ਫਿਰ ਉਹ ਸਿਆਣੀ ਸੀ, ਉਹਨੇ ਕੀ ਛਲਕਾਵਟ ਕੀਤਾ, ਕੀ ਚਾਤਰਤਾ ਕੀਤੀ ਵੀ ਝਟਪਟ ਤਬਦੀਲੀ ਕਰ ਲਈ, ਹੱਥ ਜੋੜਦੇ ਵੀ ਬਹਿ ਜਾਓ ਮੈਂ ਭੋਜਨ ਬਣਾਉਣੀ ਹੈ। ਇੱਧਰ ਤਾਂ ਉਹਨਾਂ ਨੂੰ ਘਰੇ ਬਿਠਾ ਲਿਆ, ਭੋਜਨ ਬਣਾਉਣੇ ਸ਼ੁਰੂ ਕਰਤੇ। ਅੰਤਰ ਖਾਤੇ ਜਿਹੜਾ ਨਵਾਬ ਸੀ ਮੁਹਾਬਤ ਖਾਂ, ਉਹਦੇ ਕੋਲ ਭੇਜਤਾ ਵੀ ਆਹ ਮੌਲਵੀ ਐਂ ਕਰਦੇ, ਉਹਨੇ ਛਿਪਾਹੀ ਭੇਜਤੇ, ਛਿਪਾਹੀਆਂ ਨੂੰ ਆਪਣੇ ਘਰ ਦੇ ਵਿੱਚ ਲੁਕੋ ਕੇ ਰੱਖ ਲਿਆ ਹੈ, ਯਾਨੀ ਉਹ ਦੂਜੇ ਨਾਲ ਦੇ ਕਮਰੇ 'ਚ ਬਿਠਾ ਤੇ, ਜਿੱਥੇ ਇੱਧਰ ਮੌਲਵੀ ਬਿਠਾਏ ਸੀ ਵੀ ਉਹਨਾਂ ਦੀ ਗੱਲਬਾਤ ਇਹਨਾਂ ਨੂੰ ਸੁਣਦੀ ਰਹੇ। ਫਿਰ ਆਪ ਹੀ ਉਹ ਜਦੋਂ ਪ੍ਰਸ਼ਾਦਾ ਛਕਾਉਣ ਲੱਗੀ, ਫਿਰ ਉਹ ਮੌਲਵੀਆਂ ਨੂੰ ਕਹਿਣ ਲੱਗ ਪਈ ਵੀ ਦੇਖੋ ਮੈਂ ਅੱਜ ਤੱਕ ਕਿਤੇ ਵੀ ਮੁਹੰਮਦ ਸਾਹਿਬ ਨੂੰ ਜਾਂ ਉਹਨਾਂ ਦੇ ਭੇਜੇ ਹੋਏ ਨਬੀ ਨੂੰ ਪੈਗੰਬਰ ਨੂੰ ਕਦੇ ਮਾੜਾ ਨਹੀਂ ਕਿਹਾ, ਜੇ ਮੈਂ ਮਾੜਾ ਕਿਹਾ ਹੋਵੇ ਮੈਂ ਆਪੇ ਖਟਾਰੀ ਮਾਰ ਕੇ ਮਰ ਜਾਵਾਂਗੀ। ਉਹ ਕੀ ਕਹਿੰਦੇ ਆ, ਇਹ ਤਾਂ ਅਸੀਂ ਜਿਹੜੇ ਧਨੀ ਲੋਕ ਆ ਉਹਨਾਂ ਤੋਂ ਧਨ ਲੈਣ ਵਾਸਤੇ ਢੰਗ ਤਰੀਕਾ ਬਣਾਇਆ ਹੈ। ਜਿੰਨੇ ਇੱਥੇ ਆ ਪਿਸ਼ੌਰ ਸ਼ਹਿਰ ਦੇ ਵਿੱਚ ਬੜੇ ਬੜੇ ਧਨੀ ਲੋਕ ਆ, ਉਹਨਾਂ ਨੂੰ ਅਸੀਂ ਇਸੇ ਢੰਗ ਨਾਲ ਹੀ ਲੁੱਟਿਆ ਪੁੱਟਿਆ, ਅਸੀਂ ਇਨਾਰ ਚਿੱਟੀ ਬਣਾ ਦਿੱਤੇ ਹੈ, ਤੂੰ ਕੀ ਅਸੀਂ ਸਾਰੇ ਸ਼ਹਿਰ ਨੂੰ ਲੁੱਟ ਖਾਧਾ ਹੈ, ਕੋਈ ਗਲਤੀ ਨਹੀਂ ਕੀਤੀ, ਤੂੰ ਕੋਈ ਮਾੜਾ ਨਹੀਂ ਕਿਹਾ, ਇਸ ਕਰਕੇ ਮਾਇਆ ਰਹੇ, ਬਸ ਗੱਲ ਸਿੱਧੀ ਹੈ। ਹੁਣ ਸਿਪਾਹੀ ਦੂਜੇ ਕਮਰੇ 'ਚ ਬੈਠੇ ਸੁਣ ਰਹੇ ਸੀ, ਉਹਨਾਂ ਨੇ ਫਿਰ ਫੜ ਲਏ ਮੌੜੀ, ਮੁਸ਼ਕਾਂ ਦੇ ਲਈਆਂ, ਛਿੱਤਰ ਪੋਲਾ ਕਰਦੇ, ਕੋਲੜੇ ਮਾਰਦੇ, ਨਵਾਬ ਕੋਲ ਲੈ ਗਏ, ਇਹ ਦੱਸ ਦਿੱਤਾ ਵੀ ਇਹ ਆ ਮਾਇਆ ਪਿੱਛੇ ਮੁਹੰਮਦ ਸਾਹਿਬ ਦੀ ਤੂੰ ਹਾਨੀ ਕੀਤੀ, ਉਹਨਾਂ ਨੂੰ ਮਾੜਾ ਕਿਹਾ, ਸਾਡੇ ਨਵੀਂ ਜੇ ਤੂੰ ਮਤਲਾਈ ਉਹਨੂੰ ਮਾੜਾ ਕਹਿੰਦੀ ਹੈ, ਐਵੇਂ ਇਲਜ਼ਾਮ ਲਾ ਕੇ ਉਹਨੂੰ ਵਿਚਾਰੀ ਨੂੰ ਲੁੱਟਦੇ ਸੀਗੇ। ਜਦੋਂ ਨਵਾਬ ਨੇ ਸੁਣਿਆ ਉਹਨੇ ਵੀ ਚੰਗੀ ਤਰ੍ਹਾਂ ਝਾੜਾ ਛਕਵਾਇਆ, ਫਿਰ ਆ ਕੇ ਮਾਰ ਕੇ ਵੀ ਕਿਹੜਾ ਇਹਨਾਂ ਨੂੰ ਦੱਬਦਾ, ਫਿਰ ਚੱਕ ਕੇ ਨਦੀ 'ਚ ਮਾਰੇ। ਇਹ ਸਾਰੇ ਜਿਹੜੇ ਲੋਕ ਹੈ ਉਹ ਇਸਤਰੀ ਸਿਆਣੀ ਨੇ ਇਸ ਢੰਗ ਦੇ ਨਾਲ ਸੁਖੀ ਕਰ ਦਿੱਤੇ। ਅੱਗੇ ਤੋਂ ਬਾਅਦ ਕੋਈ ਹਿੰਦੂ ਨੂੰ, ਕੋਈ ਮੌਲਵੀ, ਕੋਈ ਮੁਸਲਮਾਨ ਕੁਝ ਨਹੀਂ ਕਹਿੰਦਾ ਹੈ। ਹੁਣ ਹੈ ਤਾਂ ਇਹ ਛਲਕਾ ਵੱਟੀ ਹੈ, ਪਰ ਅਸੀਂ ਇਹਨੂੰ ਕਹਾਂਗੇ ਵੀ ਇਹ ਇਸਤਰੀ ਦੀ ਸਿਆਣਪ ਹੈ, ਇਹ ਛਲਕਾ ਵੱਟਣੀ ਉਹਦੀ ਸਿਆਣਪ ਹੈ। ਵੀ ਜੇ ਸਿਆਣਪ ਨਾਲ ਉਹਨੇ ਦੇਖ ਲਓ ਆਪਣਾ ਵੀ ਵਿਚਾਰ ਕਰ ਲਿਆ ਅਤੇ ਦੂਜਿਆਂ ਦਾ ਵੀ ਵਿਚਾਰ ਕਰ ਦਿੱਤਾ, ਅਤੇ ਜਿਹੜੇ ਉਹ ਇਸ ਤਰ੍ਹਾਂ ਲੁੱਟਦੇ ਕੁਸੁਰਦੇ ਉਹਨਾਂ ਦਾ ਫਾਹਾ ਵਧਾ ਤਾ, ਆਪ ਨਹੀਂ ਕੁਛ ਉਹਨਾਂ ਨੂੰ ਕਿਹਾ, ਅਤੇ ਨਵਾਬ ਤੋਂ ਹੀ ਉਹ ਸ਼ਿਕਾਇਤ ਕਰਾ ਕੇ ਸਿਪਾਹੀਆਂ ਰਾਹੀਂ ਸਾਰਾ ਕੁਛ ਉਹ ਮਰਵਾ ਦਿੱਤੇ। ਇਹ ਹੈ ਸਿਆਣਪ ਦੀ ਗੱਲ, ਜਿਵੇਂ ਵਿਧੀ ਚੰਦ ਨੇ ਵੀ ਸਿਆਣਪ ਹੀ ਕੀਤੀ ਸੀ, ਸਿਆਣਪ ਨਾਲ ਹੀ ਵੇਖ ਲਓ ਸਾਰਿਆਂ ਨੂੰ ਉੱਲੂ ਬਣਾ ਕੇ ਦੋਵੇਂ ਘੋੜੇ ਲੈ ਆਇਆ ਲਾਹੌਰ ਦੇ ਕਿਲ੍ਹੇ ਵਿੱਚੋਂ, ਉਹੀ ਆਪਣੇ ਆਪ ਨੂੰ ਸਮਝਦੇ ਸੀ ਵੀ ਅਸੀਂ ਪੜ੍ਹੇ ਲਿਖੇ ਹਾਂ, ਬੜੇ ਬੁੱਧੀਮਾਨ ਹੈ, ਅਹਲਕਾਰ ਹੈ। ਮੇਰੀ ਚੰਦੀ ਸਿਆਣਪ ਔਰ ਕਿਸੇ ਦੀ ਸਿਆਣਪ ਨਹੀਂ ਚੱਲੀ, ਉਹਦੀ ਸਿਆਣਪ ਨੂੰ ਨੀਤੀ ਨੂੰ ਕੁਛ ਸਮਝ ਹੀ ਨਹੀਂ ਸੀਗਾ, ਨਾਲੇ ਬੋਲਿਆ ਵੀ ਸੋਲਾਂ ਨੇ ਸੱਚ, ਕਿਤੇ ਵੀ ਝੂਠ ਨਹੀਂ ਉਹ ਬੋਲਿਆ ਹੈ। ਇਹ ਤੇਰਾ ਨਾਂ ਕੀ ਹੈ? ਮੈਂ ਕਿਹਾ ਮੇਰਾ ਨਾਂ ਗੁਆਚੇ ਲੱਭੂ ਹੈ, ਇਹ ਗੁਆਚੀਆਂ ਚੀਜ਼ਾਂ ਲੱਭ ਦਿੰਦਾ ਮੈਂ, ਜੇ ਤੁਹਾਡੀ ਹੈ ਮੈਂ ਦੱਸ ਦਿੰਦਾ ਤੁਹਾਨੂੰ ਗੁਆਚੀ, ਦੱਸਿਆ ਵੀ ਹੈ ਵੀ ਹਾਂ ਘੋੜਾ ਕੋਈ ਲੈ ਗਿਆ, ਪਰ ਜਿਹੜਾ ਲੈ ਕੇ ਗਿਆ ਨਾ, ਕਹਿੰਦੇ ਉਹਦਾ ਜਿਹੜਾ ਮਾਲਕ ਆ ਬੜਾ ਬਲੀ ਹੈ, ਉਹ ਬਹੁਤ ਤਕੜਾ ਹੈ, ਇਸ ਕਰਕੇ ਵੀ ਇਹ ਉਹਦੇ 'ਤੇ ਬਲ ਨਹੀਂ ਚੱਲਦਾ ਹੈ ਜਿਹੜਾ ਲੈ ਕੇ ਗਿਆ, ਉਹਦਾ ਨਾਂ ਨਹੀਂ ਛੇਤੀ ਛੇਤੀ ਪਤਾ ਚੱਲਦਾ ਹੈ। ਇਹ ਤਾਂ ਹੁਣ ਆਪ ਹੀ ਸੀਗਾ, ਫਿਰ ਮਗਰੋਂ ਫਿਰ ਇਹ ਵੀ ਸਿਆਣਪ ਨਾਲ ਕਹਿਤਾ ਵੀ ਜਿਵੇਂ ਉਹ ਲੈ ਕੇ ਗਿਆ ਨਾ, ਉਵੇਂ ਢੰਗ ਤਰੀਕਾ ਸਾਰਾ ਕਰੋ। ਹੁਣ ਇਹ ਤਾਂ ਬਈ ਰਾਤ ਨੂੰ ਲੈ ਕੇ ਗਿਆ ਸੀ, ਕਹਿੰਦੇ ਵੀ ਇਹ ਜੇ ਦਿਨੇ ਸਾਰਾ ਕੁਛ ਲੈਣਾ ਖੋਜ, ਫਿਰ ਦਿਨੀ ਰਾਤ ਬਣਾ ਦਿਓ, ਸਾਰੇ ਜਿੰਦੇ ਕੁੰਡੇ ਲਾ ਕੇ ਲਾਹੌਰ ਸ਼ਹਿਰ ਦੇ ਲੋਕ ਅੰਦਰ ਵੜ ਜਾਓ, ਅਤੇ ਮੈਂ ਦਿਨੇ ਹੀ ਸਾਰਾ ਕੁਛ ਦੱਸ ਦਊਂਗਾ। ਟਿਉਂਡੀ ਪਟਾ ਦੀ ਪਾਤਸ਼ਾਹ ਕੋਠੇ ਦੀ ਖੋਜ ਲੱਭ ਰਿਹਾ, ਦਰਵਾਜ਼ੇ ਬੰਦ ਕਰਕੇ ਅੰਦਰ ਪੈ ਜਾਓ, ਕਿਸੇ ਨੇ ਨਹੀਂ ਬਾਹਰ ਨਿਕਲਣਾ। ਅਤੇ ਵਿਧੀ ਚੰਦ ਵੇਖ ਲਓ ਸਿਆਣਾ, ਲਾਰੇ ਜੇ ਲਾਈ ਜਾਂਦਾ, ਸੰਗਲੀ ਚ ਸਿੱਟੀ ਜਾਂਦਾ, ਉਹ ਕਹਿੰਦਾ ਉਹ ਤੂੰ ਦੱਸ ਕੋਈ ਮਾੜਾ ਮੋਟਾ। ਕਹਿੰਦਾ ਜੀ ਇਹ ਜਿਹੜਾ ਵਿੱਦਿਆ ਹੈ ਨਾ, ਇਹਦੇ ਇਹ ਹਿਸਾਬ ਕਿਤਾਬ ਦੀ ਹੈ, ਗਿਣਤੀ ਮਿਣਤੀ ਦੀ ਹੈ। ਇਹ ਟਾਂਕ ਜਿਸ ਥੋੜ੍ਹਾ ਜਿਹਾ ਫਰਕ ਪੈ ਜਾਏ ਨਾ, ਤੇ ਨਹੀਂ ਪੂਰੀ ਖੋਜ ਨਿਕਲ ਰਹੀ, ਤੂੰ ਬੈਠ। ਉਹ ਕਹਿੰਦਾ ਵੀ ਤੈਨੂੰ ਮੈਂ ਕਿਹਾ ਸੀ ਨਾ ਵੀ ਜੇ ਤੂੰ ਦਿਨੇ ਖੋਜ ਲੱਭਦੇ ਤੇ ਤੈਨੂੰ ਇੱਕ 2.5 ਲੱਖ ਰੁਪਈਆ ਦੇ ਦੂੰਗਾ, ਤੇ ਫਿਰ ਹੁਣ ਤੈਨੂੰ ਕਿਹਾ ਸੀ ਵੀ 2.5 ਲੱਖ ਹੋਰ ਲੈ ਲਈ ਜੇ ਤੂੰ ਛੇਤੀ ਦੇ ਕੇ ਦੱਸ ਦੇ। ਸਾਰਾ ਕੁਝ ਕਰਾ ਕਰੂ ਕੇ ਉਦੋਂ ਬਾਹਰ ਕਾਠੀ ਵੀ ਉਹਨਾਂ ਤੋਂ ਪਵਾ ਸੀ। ਜਦੋਂ ਮਾੜਾ ਜਿਹਾ ਹਨੇਰਾ ਜਿਹਾ ਹੋਇਆ, ਉਹਨੂੰ ਕਹਿੰਦੇ ਵੀ ਜਿੱਥੇ ਤੂੰ ਜਦੋਂ ਘੋੜਾ ਲੈ ਕੇ ਗਿਆ ਸੀ, ਜਿੱਥੇ ਤੂੰ ਸੀ ਨਾ ਉੱਥੇ ਚੱਲ। ਉੱਥੇ ਵੀ ਜਿੰਦਰੇ ਮਾਰਤੇ, ਜਿਹੜੇ ਉਹ ਦੂਜੇ ਸੀ ਪਹਿਰੇਦਾਰ, ਉਹਨਾਂ ਨੂੰ ਅੰਦਰ ਧੜ ਕੇ ਜਿੰਦਰੇ ਮਾਰਤੇ, ਕੁੰਜੀਆਂ ਪਾਣੀਆਂ ਆਪਣੇ ਹੱਥ 'ਚ। ਕਹਿੰਦਾ ਜਿੰਨਾ ਚਿਰ ਖੋਜ ਨਹੀਂ ਲੱਭਦੀ ਉਨਾ ਚਿਰ ਮੈਨੂੰ ਫੜਾਓ, ਹੈ ਨਾ ਸਿਆਣਪ। ਉਹ ਸਾਰੇ ਉੱਲੂ ਬਣਾ ਕੇ ਰੱਖਤੇ, ਮੋਹਰਾਂ ਬਸ ਕਾਠੀ ਤਾਂ ਪੁਆ ਕੇ ਰੱਖੀ ਸੀ ਪਹਿਲਾਂ ਕਢਾ ਕੇ, ਅਤੇ ਜਦੋਂ ਪਲਾਕੀ ਮਾਰ ਕੇ ਅਰਦਾਸ ਕਰਕੇ ਚੜ੍ਹਿਆ, ਘੋੜੇ ਨੂੰ ਇੱਧਰ ਉੱਧਰ ਭਜਾਇਆ, ਪਾਤਸ਼ਾਹ ਬੋਲਿਆ, ਉਹ ਕਹਿਣੇ ਕਿਹੜੇ ਘੋੜਾ ਖੋਲੀ ਫਿਰਦਾ? ਕਹਿੰਦੇ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ, ਮੇਰਾ ਨਾਂ ਹੈ ਵਿਧੀ ਚੰਦ। ਤੂੰ ਕਹਿੰਦਾ ਸੀ ਕਿਹੜਾ ਚੋਰ ਹੈ? ਕਹਿੰਦੇ ਮੈਂ ਹੈ, ਪਹਿਲਾ ਘੋੜਾ ਵੀ ਮੈਂ ਹੀ ਲਿਆ ਸੀ, ਆ ਦੂਜਾ ਵੀ ਮੈਂ ਲੈ ਕੇ ਚੱਲੇ ਹਾਂ, ਚੱਲਿਆ ਵੀ ਗੁਰੂ ਹਰਗੋਬਿੰਦ ਸਾਹਿਬ ਕੋਲ ਹਾਂ, ਜੇ ਕਿਸੇ ਦੀ ਹੈਗੀ ਹੈ ਤਾਕਤ ਲੈ ਲਓ ਮੈਨੂੰ ਫੜ ਲਓ। ਬਾਕੀ ਕਹਿੰਦੇ ਮਹਾਰਾਜ ਦੇ ਘਰ ਦਾ ਘੋੜਾ ਸੀ, ਤੁਸੀਂ ਖੋਇਆ ਸੀ, ਇਹ ਤਾਂ ਸਾਡੇ ਘਰ ਦੀ ਵਸਤੂ ਸੀ, ਤੁਸੀਂ ਜ਼ਬਰਦਸਤੀ ਇਹ ਘੋੜਾ ਬੰਨ ਕੇ ਬੰਨ ਲਿਆ ਸੀ, ਇਹ ਤਾਂ ਮਹਾਰਾਜ ਨੇ ਮੇਰੀ ਡਿਊਟੀ ਲਈ ਸੀ ਵੀ ਲਿਆ ਹੈ, ਸਿੱਖ ਦੀ ਕਾਮਨਾ ਪੂਰੀ ਕਰ। ਇਸ ਕਰਕੇ ਵੀ ਮਹਾਰਾਜ ਦਾ ਹੁਕਮ ਮੰਨ ਕੇ ਮੈਂ ਇੱਥੇ ਆਇਆ ਸੀ, ਪਹਿਲਾ ਘੋੜਾ ਵੀ ਮੈਂ ਲੈ ਗਿਆ ਸੀ ਘਾਹ ਹੀ ਬਣ ਕੇ, ਔਰ ਦੂਜਾ ਘੋੜਾ ਹੁਣ ਮੈਂ ਵੀ ਲੈ ਗਿਆ। ਅਤੇ ਬਾਕੀ ਇਹ ਜਿਹੜੇ ਘੋੜੇ ਮੈਂ ਲੈ ਕੇ ਚੱਲਿਆ, ਇਹ ਕੋਈ ਫਰੀ ਨਹੀਂ, ਮੁਫਤ ਨਹੀਂ ਲੈ ਚੱਕਿਆ, ਇਹ ਮੇਰੇ ਰੁਪਈਏ ਜੋ ਤੁਹਾਡੇ ਸਿਰ ਚੜ੍ਹਦੇ ਆ, ਵੇਖ ਲਓ ਵੀ ਇਹ 1.25 ਲੱਖ ਘੋੜੇ ਰੁਪਈਏ ਦਾ ਹੁੰਦਾ ਹੈ, ਕਾਠੀ ਸਿਰ 1.25 ਲੱਖ ਦਾ ਹੈ, ਅਤੇ 2.5 ਲੱਖ ਤਾਂ ਤੁਸੀਂ ਕਿਹਾ ਹੀ ਸੀ ਨਾ, ਦੋ ਘੋੜਿਆਂ ਦਾ 2.5 ਲੱਖ ਬਣ ਗਿਆ। ਫਿਰ 1 ਲੱਖ ਰੁਪਇਆ ਚੁੱਕਿਆ ਸੀ ਵੀ ਦਿਨੇ ਜੇ ਸਸਤੇ ਦੇਵੇ ਸਾਰਾ ਕੁਝ ਦੱਸ ਦੇ ਪੂਰਾ, ਫਿਰ 1 ਲੱਖ ਹੋਰ ਦੇ ਦੂੰਗਾ ਅਤੇ ਬਾਕੀ ਵੀ ਜਿੰਨੀ ਮੇਰੀ ਤਨਖਾਹ ਹੈ ਮੈਂ ਤੁਹਾਡੇ ਇੱਥੇ ਘੋੜਿਆਂ ਨੂੰ ਪੁੱਠੇ ਪਾਉਂਦਾ, ਮੇਰੇ ਸਾਰੇ ਬਣਦੇ ਆ ਉਹ ਵੀ ਤੁਹਾਡੇ ਕੋਲ ਰਹਿ ਗਈ। ਇਸ ਕਰਕੇ ਭਰੇ ਮਾਨਸ ਬਣ ਕੇ ਨਾ ਬਾਕੀ ਬਕਾਇਆ ਕਹਿੰਦਾ ਉੱਥੇ ਮਹਾਰਾਜ ਕੋਲ ਪਹੁੰਚਾਇਓ, ਐਵੇਂ ਨਾ ਰੌਲਾ ਪਾਓ। ਬਾਕੀ ਜੇ ਤੁਸੀਂ ਕਹੋਗੇ ਵੀ ਅਸੀਂ ਫੜ ਲਾਂਗੇ, ਫੜੋਗੇ ਕਿਵੇਂ, ਕੁੜੀਆਂ ਤਾਂ ਮੇਰੇ ਹੱਥ 'ਚ ਹੈ ਨਾ, ਕਹਿੰਦਾ ਆਰਾਮ ਨਾ ਪੈ ਜਾਓ, ਤੜਕੇ ਉੱਠ ਕੇ ਆਪਦੀ ਫੌਜ ਪੂਜਾ ਕੇ ਲੈ ਲਿਓ। ਬੜੇ ਜੰਗ ਯੁੱਧ ਕੀਤੇ ਬਗੈਰ ਤਾਂ ਨਹੀਂ ਘੋੜੇ ਵਾਪਸ ਆ ਸਕਦੇ। ਮਹਾਰਾਜ ਬੈਠੇ ਆ ਦੀਨੇ ਕਾਂਗੜ, ਐ ਸਾਰਾ ਕੁਝ ਦੱਸ ਕੇ ਤੇ ਫਿਰ ਚੱਲਿਆ ਸੀ, ਹੈ ਨਾ ਇਹ ਸਿਆਣਪ। ਤੇ ਦੂਜਾ ਰੂਪ ਦੇ ਵਿੱਚ ਅਸੀਂ ਇਹਨੂੰ ਕਹਿ ਰਹੇ ਹਾਂ ਵੀ ਉਹਨਾਂ ਨਾਲ ਛਲਕ ਆਊਟ ਕਰਿਆ ਆ। ਰਾਹ ਇਸ ਤਰ੍ਹਾਂ ਉਹ ਸਿਆਣੀ ਇਸਤਰੀ ਨੇ ਉਹ ਸਾਰੇ ਮੌਲਵੀਆਂ ਨੂੰ ਸਜ਼ਾ ਵੀ ਦਵਾਤੀ, ਮਰਵਾ ਵੀ ਦਿੱਤੇ, ਸਾਰੇ ਪਿਸ਼ੌਰ ਦੇ ਲੋਕ ਵੀ ਸੁਖੀ ਕਰ ਦਿੱਤੇ। ਉਹ ਪ੍ਰਸੰਗ ਆਪਾਂ ਕੱਲ੍ਹ ਸੁਣਿਆ ਸੀ, ਇਸ ਤਰ੍ਹਾਂ ਛਲਕ ਆਊਟ ਦਾ ਇੱਕ ਇਸਤਰੀ ਦਾ। ਅੱਜ ਅੱਗੇ ਹੋਰ ਉਹ ਥੋੜ੍ਹਾ ਜਿਹਾ ਪ੍ਰਕਰਨ ਬਲ ਦੇ ਜਿਹੜੇ ਗੁਰੂ ਕੇ ਸਿੱਖ ਹੈ ਉਹਨਾਂ ਦਾ ਵੀ ਗੁਰੂ ਦੇ ਨਾਲ ਇਸ ਤਰ੍ਹਾਂ ਦਾ ਸੱਚਾ ਸੁੱਚਾ ਪ੍ਰੇਮ ਪਿਆਰ ਚਾਹੀਦਾ, ਦਿਖਾਵੇ ਦਾ ਪ੍ਰੇਮ ਨਾ ਹੋਵੇ, ਵੀ ਗੁਰੂ ਤੋਂ ਤਨ ਮਨ ਵਾਰਦੇ ਹੋਣ, ਗੁਰੂ ਤੋਂ ਉੱਪਰ ਘੋਲ ਘੁਮਾਉਂਦੇ ਹੋਣ, ਗੁਰੂ ਦੇ ਲਈ ਪ੍ਰਾਣ ਦੇ ਦਿੰਦੇ ਹੋਣ, ਕੋਈ ਪਰਵਾਹ ਨਾ ਕਰਨ, ਜਿਵੇਂ ਉਹ ਆਉਂਦਾ ਨਾ ਜਾਓ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ। ਜਦੋਂ ਪ੍ਰੇਮ ਦੀ ਖੇਲ ਖੇਲਣ ਦਾ ਤੇਰੇ ਮਨ ਵਿੱਚ ਆਇਆ ਤਾਂ ਆਪਣਾ ਜਿਹੜਾ ਸੀਸ ਹੈ ਨਾ ਤਲੀ 'ਤੇ ਰੱਖ ਕੇ, ਹੱਥ 'ਤੇ ਰੱਖ ਕੇ, ਫਿਰ ਸਾਡੀ ਇਹ ਗਲੀ ਵਿੱਚ ਫਿਰ ਸਾਡੇ ਰਸਤੇ ਆ, ਸਾਡੇ ਵੱਲ ਨੂੰ ਚੱਲ ਕੇ ਆ। ਰੇ ਸਿਰ ਦੀਜੈ ਕਾਣ ਨਾ ਕੀਜੈ, ਸਿਰ ਦੇ ਦੇਵੇ ਕਿਸੇ ਦੀ ਕਾਣ ਕਣੋਡ ਨਾ ਮੰਨੇ, ਰੇ ਮਸਾਜੀ ਨਾ ਨਹੀਂ ਤਾਂ ਸੀਸ ਵੱਡੇ ਕਰ ਬੈਸਣ ਦੀਜੈ, ਬਿਰ ਸਿਰ ਸੇਵ ਕਰੀਜੈ। ਇਹ ਹੈ ਪ੍ਰੇਮ ਪਿਆਰ ਦਾ ਮਾਰਗ। ਹੁਣ ਉਹ ਮਹੀਂ ਬਾਤ ਅਤੇ ਸੋਹਣੀ ਦਾ ਜਿਹੜਾ ਹੈ ਪ੍ਰੇਮ ਸੱਚਾ ਸੀ, ਕੋਈ ਮਾੜਾ ਨਹੀਂ ਸੀ ਵੀ ਮਾੜਾ ਕਰਮ ਕਰਦੇ ਸੀ, ਔਰ ਇੱਕ ਦੂਸਰੇ ਦੇ ਦਰਸ਼ਨ ਦੇ ਹੀ ਪ੍ਰੇਮੀ ਪਿਆਰੇ ਸੀ। ਉਹਨੂੰ ਦੇਖ ਕੇ ਦਰਸ਼ਨ ਕਰਕੇ ਜੀਂਦਾ ਸੀ, ਉਹਨੂੰ ਦੇਖ ਕੇ ਦਰਸ਼ਨ ਕਰਕੇ ਜੀਂਦਾ ਸੀ, ਜਾਣੀ ਉਂਝ ਸੀ। ਹਾਂ ਬਾਕੀ ਜਿਵੇਂ ਸੰਸਾਰੀ ਲੋਕ ਗ੍ਰਿਸ਼ਟੀ ਜੀਵਨ ਪ੍ਰਵੇਸ਼ ਹੋ ਕੇ ਇਹੋ ਜਿਹੀ ਮੰਦ ਕਿਰਿਆ ਕਰਦੇ, ਇਹ ਨਹੀਂ ਕਰਦੇ ਸੀ। ਮਹਾਰਾਜ ਨੇ ਇੱਕ ਪੱਖ ਵੀ ਭਾਵੇਂ ਕਿਹੋ ਜਿਹੀ ਹੈ ਪਰ ਪ੍ਰੇਮ ਤਾਂ ਹੈ ਨਾ, ਸੱਚਾ ਤਾਂ ਹੈ ਨਾ, ਵੀ ਇਸੇ ਤਰ੍ਹਾਂ ਗੁਰੂ ਦੇ ਸਿੱਖ ਦਾ ਵੀ ਗੁਰੂ ਨਾਲ ਐਸਾ ਪ੍ਰੇਮ ਸੱਚਾ ਹੋਣਾ ਚਾਹੀਏ, ਗੁਰੂ ਤੋਂ ਜਾਨ ਬਾਰ ਦੇਵੇ। ਇਸ ਲਈ ਜਿਹੜੇ ਅਧਿਆਤਮਵਾਦੀ ਦੂਰ ਦੇਸ਼ ਤਤਵੇ ਤੇ ਪੁਰਸ਼ ਹੁੰਦੇ ਹੈ, ਉਹ ਕਿਤੋਂ ਵੀ ਉਹਨਾਂ ਨੂੰ ਕੁਛ ਮਿਲ ਜਾਏ ਉਹਨੂੰ ਉਹ ਗੁਣ ਨੂੰ ਗ੍ਰਹਿਣ ਕਰਦੇ ਆ, ਬਾਕੀ ਸਾਰਾ ਕੁਛ ਛੱਡ ਛਡਾ ਦਿੰਦੇ ਆ। ਗੁਰੂ ਕਲਗੀਧਰ ਜੀ ਨੇ ਇੱਕ ਪੱਖ ਹੀ ਲਿਆ ਪ੍ਰੇਮ ਪਿਆਰ ਦਾ, ਜਿਸ ਕਰਕੇ ਸੋਹਣੀ ਅਤੇ ਮਹੀਵਾਲ ਦਾ ਪ੍ਰਸੰਗ ਵੀ ਇੱਥੇ ਲਿਖ ਦਿੱਤਾ ਆਪਣੀ ਬਾਣੀ ਰਾਹੀਂ। ਉਹ ਆ ਰਿਹਾ ਜਿਵੇਂ ਆਉਂਦਾ ਆਪਾਂ ਸੁਣੀਏ ਜੀ।
ਰਾਵੀ ਤੀਰ ਜਾਟ ਇੱਕ ਰਹਿ,
ਮਹਾਰਾਜ ਕਹਿੰਦੇ ਰਾਵੀ ਦੇ ਨਦੀ ਦੇ ਕਿਨਾਰੇ ਇੱਕ ਜਾਟ ਰਹਿੰਦਾ ਸੀ,
ਮੇਹੀਵਾਲ ਨਾਮ ਜਗ ਕਹੈ,
ਜਿਹਦਾ ਨਾਮ ਸੰਸਾਰ ਦੇ ਵਿੱਚ ਲੋਕ ਜਿਹੜੇ ਆ ਮੇਹੀਵਾਲ ਕਰਕੇ ਕਹਿੰਦੇ ਸਨ।
ਨਿਰਖ ਸੋਹਣੀ ਬਸ ਹੋਇ ਗਈ,
ਅੰਜ ਤਾਂ ਹੈ ਜਿਹਨਾਂ ਨੇ ਆ ਕਿੱਸੇ ਕੁੱਸੇ ਜੇ ਲਿਖੇ ਹੈ ਉਹਦੇ ਵਿੱਚ ਜਿਹੜਾ ਮੇਹੀਵਾਲ ਹੈ ਵੀ ਇਹਦਾ ਪਹਿਲਾ ਨਾਮ ਮਿਰਚਾ ਇੱਜ਼ਤ ਵੇਖ ਕਰਕੇ ਸੀ ਅਤੇ ਬਲਖ ਬੁਖਾਰੇ ਦਾ ਵਾਸੀ ਸੀ। ਇੱਕ ਵਾਰੀ ਉਹ ਬਲਖ ਬੁਖਾਰੇ ਤੋਂ ਵਪਾਰ ਕਰਨ ਲਈ ਵਪਾਰੀ ਬਣ ਕੇ ਚੱਲਿਆ, ਦਿੱਲੀ ਵੱਲ ਨੂੰ ਆਇਆ ਸੀ। ਜਦੋਂ ਵਾਪਸ ਜਾ ਰਿਹਾ ਸੀ ਵਪਾਰ ਕਰਕੇ, ਰਸਤੇ ਵਿੱਚ ਉਹ ਗੁਜਰਾਤ ਸ਼ਹਿਰ ਆ ਗਿਆ ਹੈ ਅਤੇ ਉੱਥੇ ਰਾਤ ਰਿਹਾ। ਉੱਥੇ ਦੇ ਨੇ ਜਿਹੜੇ ਆ ਕੱਚੇ ਭਾਂਡੇ ਹੈ ਵੀ ਇੱਕ ਘੁੰਮਿਆਰ ਬਹੁਤ ਸੋਹਣੇ ਬਣਾਉਂਦਾ ਹੈ। ਹੁਕਮ ਘੜਿਆ ਸੋਹਣਿਆਂ ਦੀ ਸਿਰ ਸੁਣ ਕੇ ਫਿਰ ਇੱਥੇ ਇਹ ਗੁਜਰਾਤ ਦੇ ਵਿੱਚ ਇੱਕ ਤੁਲਾ ਨਾਮ ਦਾ ਘੁੰਮਿਆਰ ਜਾਤੀ ਦਾ ਪੁਰਸ਼ ਸੀ, ਜਿਹਦੇ ਘਰ ਦੇ ਵਿੱਚ ਲੜਕੀ ਨੇ ਲਿਆ ਸੀ। ਉਹ ਜ਼ਿਆਦਾ ਸੋਹਣੀ ਸੁਨੱਖਰੀ ਹੋਣ ਕਰਕੇ ਉਹਦਾ ਨਾਮ ਹੀ ਘੁੰਮਿਆਰ ਤੁਲਾ ਨੇ ਸੋਹਣੀ ਰੱਖ ਦਿੱਤਾ ਸੀ। ਉਹ ਜਦੋਂ ਅਗਲੇ ਦਿਨ ਮਿਰਜ਼ਾ ਇੱਜ਼ਤ ਬੇਗ ਉਹ ਸ਼ਹਿਰ ਵਿੱਚ ਚੱਲ ਕੇ ਆਇਆ, ਭਾਂਡੇ ਦੇਖਦਾ ਦੇਖਦਾ ਇਹ ਹੁਣ ਜਿਹੜਾ ਤੁਲਾ ਨਾਮ ਦਾ ਘੁੰਮਿਆਰ ਸੀ ਵਧੀਆ ਭਾਂਡੇ ਬਣਾਉਂਦਾ ਸੀ, ਚੰਗੇ ਬਣਾਉਂਦਾ ਸੀ। ਇਹਦੇ ਭਾਂਡੇ ਦੇਖਦਿਆਂ ਦੇਖਦਿਆਂ ਇਹਦੀ ਪੁੱਤਰੀ ਵੱਲੀ ਨਿਗਾਹ ਚਲੀ ਗਈ, ਇਹ ਮਿਰਜ਼ਾ ਇੱਜ਼ਤ ਬੇਗ ਦੀ। ਫਿਰ ਇਹਨੇ ਕੀ ਢੰਗ ਤਰੀਕਾ ਸੋਚਿਆ ਵੀ ਹੁਣ ਤਾਂ ਵਪਾਰੀ ਸੀ, ਪਰ ਉਹ ਐਸਾ ਇਹਦਾ ਖਿਆਲ ਹੋ ਗਿਆ ਵੀ ਮੈਂ ਇੱਥੇ ਹੀ ਹਾਂ ਇਹਨਾਂ ਦੇ ਘਰ, ਵੀ ਉਹ ਸਭ ਕੁਝ ਛੱਡ ਕੇ ਘਰ ਨੌਕਰ ਬਣ ਕੇ ਰਹਿਣ ਲੱਗ ਪਿਆ ਸੀ ਮਿਰਜ਼ਾਏ ਦੇ, ਅਤੇ ਮੱਝਾਂ ਮੁੱਝਾਂ ਚਾਰਨ ਲੱਗ ਪਿਆ ਇਹਨਾਂ ਦਾ, ਜਿਸ ਕਰਕੇ ਇਹਦਾ ਨਾਂ ਫਿਰ ਮਹੀਂ ਵਾਲ ਕਰਕੇ ਪ੍ਰਸਿੱਧ ਹੋ ਗਿਆ ਸੀ। ਅਤੇ ਜਦੋਂ ਤੁਲਾ ਘੁੰਮਿਆਰ ਨੂੰ ਪਤਾ ਚੱਲਿਆ ਫਿਰ ਇਹਨੂੰ ਉਹਨਾਂ ਨੇ ਘਰੋਂ ਕੱਢ ਦਿੱਤਾ ਸੀ। ਫਿਰ ਉੱਥੋਂ ਨਿਕਲ ਕੇ ਰਾਵੀ ਨਦੀ ਦੇ ਕਿਨਾਰੇ ਆ ਕੇ ਫਕੀਰ ਬਣ ਕੇ ਰਹਿਣ ਲੱਗ ਪਿਆ ਸੀ ਇਹ ਮੇਹੀ ਬਾਲ। ਇਹ ਤੁਲਾ ਘੁੰਮਿਆਰ ਨੇ ਜਿਹੜੀ ਆਪਣੀ ਸੋਹਣੀ ਸੀ ਕਿਸੇ ਹੋਰ ਨਾਲ ਉਹਦੀ ਸ਼ਾਦੀ ਕਰ ਦਿੱਤੀ ਸੀ, ਪਰ ਆਪੋ ਵਿੱਚ ਹੀ ਜਿਹੜਾ ਇਹਨਾਂ ਦਾ ਪ੍ਰੇਮ ਪਿਆਰ ਸੱਚਾ ਸੀ, ਇਸ ਕਰਕੇ ਜਿਹੜਾ ਫਕੀਰ ਮਹੀ ਬਾਲ ਬਣਿਆ ਇਹ ਜਿੱਥੇ ਵਿਆਹੀ ਵਰੀ ਸੀ ਉਹ ਇੱਕ ਵਾਰੀ ਭਿੱਖਿਆ ਦੇ ਬਹਾਨੇ ਕਿਤੇ ਚਲਾ ਜਾਂਦਾ ਸੀ, ਉਹ ਇਹਦੇ ਦਰਸ਼ਨ ਕਰ ਲੈਂਦੀ, ਇਹ ਉਹਦੇ ਦਰਸ਼ਨ ਕਰਕੇ ਵਾਪਸ ਮੁੜੇ ਆਉਂਦਾ, ਐਂ ਸਿਲਸਿਲਾ ਚੱਲਦਾ ਰਿਹਾ। ਇੱਕ ਵਾਰੀ ਕਹਿੰਦੇ ਉਹ ਇਸ ਤਰ੍ਹਾਂ ਜਾਣੀ, ਉਹ ਇੱਕ ਵਾਰੀ ਉਹਨੇ ਨਦੀ ਪਾਰ ਹੋ ਕੇ ਉਹਦੇ ਕੋਲ ਜਾਣਾ, ਇੱਕ ਵਾਰੀ ਇਹਨੇ ਇੱਧਰ ਆਉਣਾ, ਇਸ ਤਰ੍ਹਾਂ ਦਾ ਇਹਨਾਂ ਦਾ ਨਿਯਮ ਸੀ। ਉਹ ਦੂਜਾ ਜਿਹੜਾ ਇੱਜ਼ਤ ਬੇਗ ਸੀ ਮਹੀਂ ਬਾਲ ਸੀ, ਇਹ ਉਹਦੇ ਵਾਸਤੇ ਕਹਿੰਦੇ ਇੱਕ ਨਦੀ ਵਿੱਚੋਂ ਚੰਗੀ ਕਿਸਮ ਦੀ ਮੱਛੀ ਜੀ ਕੱਢ ਕੇ ਭੁੰਨ ਕੇ ਸਲੂਣਾ ਜਿਹਾ ਬਣਾ ਕੇ ਉਹਨੂੰ ਖਾਇਆ ਕਰਦਾ ਸੀ, ਦੋਵੇਂ ਇਕੱਠੀ ਖਾਇਆ ਕਰਦੇ ਸੀ। ਉਹ ਇੱਕ ਵਾਰੀ ਕਿਤੇ ਨਦੀ 'ਚ ਹੜ੍ਹ ਹੁੜ ਜਾ ਗਿਆ ਅਤੇ ਉਹ ਜਾਣੀ ਉਹ ਮੱਛੀ ਨਾ ਨਿਕਾਲ ਸਕਿਆ। ਕੁਛ ਇਹੋ ਜਿਹਾ ਪ੍ਰਸੰਗ ਕਿੱਸਿਆਂ ਵਿੱਚ ਲਿਖਿਆ, ਪ੍ਰਸੰਗਾਂ ਵਿੱਚ, ਕਿਉਂਕਿ ਮਹਾਰਾਜ ਨੇ ਇਹ ਲਿਖ ਦਿੱਤਾ, ਉਹ ਲਿਖਿਆ ਸੰਖੇਪਤ ਨਾਲ ਹੈ, ਥੋੜ੍ਹੇ ਰੂਪ ਵਿੱਚ ਹੈ। ਚਲੋ ਕਈ ਵਾਰੀ ਹੁੰਦਾ ਵੀ ਇਹਦਾ ਅਸਲ ਪਿਛੋਕੜ ਕੀ ਹੈ, ਇਸ ਕਰਕੇ ਉਹ ਪ੍ਰਸੰਗ ਮਹਾਰਾਜ ਨੇ ਕਿਹਾ ਮਾਤਰ ਥੋੜ੍ਹਾ ਜਿਹਾ ਕਹਿ ਰਿਹਾ ਹੈ ਖੋਲ੍ਹ ਕੇ। ਫਿਰ ਇਹਨੇ ਆਪਣਾ ਪ੍ਰੇਮ ਜਣਾਉਂਦਿਆਂ ਹੋਇਆ ਪੱਟ ਦਾ ਮਾਸ ਕੱਢ ਕੇ ਅਤੇ ਉਹਦਾ ਸਲੂਣਾ ਬਣਾਇਆ ਸੀ, ਉਹ ਇਹਨੂੰ ਖੁਆਇਆ ਸੀ। ਹੁਣ ਪੱਟ 'ਚੋਂ ਮਾਸ ਨਿਕਲ ਗਿਆ, ਫਿਰ ਤਰਨ ਜੋਗਾ ਨਾ ਰਿਹਾ, ਹੁਣ ਤਾਂ ਦੇਸੀ ਲੱਤਾਂ 'ਚ ਪੈਰਾਂ 'ਚ ਬਲ ਹੋਵੇ ਤਾਂ ਫਿਰ ਹੀ ਇਹ ਲੰਗਾ ਲੁੱਡਾ ਤਾਂ ਨਹੀਂ ਤਰ ਸਕਦਾ ਹੁੰਦਾ, ਇਹਦਾ ਸਹੀ ਕਾਇਮ ਹੋਵੇ ਸਰੀਰ ਹੀ ਫਿਰ ਤਰ ਸਕਦਾ। ਫਿਰ ਇਹ ਤਾਂ ਰਹਿ ਗਿਆ ਤਰਨੋਂ, ਅਤੇ ਇਹ ਜਿਹੜੀ ਹੈ ਚੁਲਾ ਘੁੰਮਿਆਰ ਦੀ ਲੜਕੀ ਜਿੱਥੇ ਵਿਆਹੀ ਸੀ, ਫਿਰ ਉਹ ਆਪਣਾ ਪੂਰਾ ਕਰਨ ਵਾਸਤੇ ਇਹਦੇ ਕੋਲ ਇਹਨੂੰ ਦਰਸ਼ਨ ਦੇਣ ਲਈ ਰੋਜ਼ ਆਇਆ ਕਰਦੀ। ਇਹਦੀ ਜਿਹੜੀ ਨਨਾਣ ਸੀ, ਕਿਸੇ ਨੇ ਲਿਖਿਆ ਇੱਥੇ ਮਹਾਰਾਜ ਨੇ ਲਿਖਿਆ ਵੀ ਇਹਦਾ ਜਿਹੜਾ ਭਰਾ ਸੀ ਜਾਂ ਸੰਬੰਧੀ ਸੀ ਕੋਈ, ਉਹਨੂੰ ਕਿਤੇ ਪਤਾ ਚੱਲ ਗਿਆ ਅਤੇ ਉਹਨੇ ਪਿੱਛਾ ਕਰ ਲਿਆ ਸੀ, ਜਿਸ ਕਰਕੇ ਉਹਨੇ ਛਲ ਕਪਟ ਕੀਤਾ, ਇਹਨੂੰ ਦੋਹਾਂ ਨੂੰ ਮਰਵਾ ਦਿੱਤਾ, ਖਤਮ ਕਰਵਾ ਦਿੱਤਾ ਸੀ। ਉਹ ਕਿਵੇਂ ਖਤਮ ਕਰਵਾਇਆ ਸੀ ਮਹਾਰਾਜ ਨੇ ਲਿਖਿਆ, ਉਹ ਪ੍ਰਸੰਗ ਇਸ ਤਰ੍ਹਾਂ ਕਹਿੰਦੇ ਆਪੋ ਵਿੱਚ ਇਹਨਾਂ ਦਾ ਸੱਚਾ ਸੁੱਚਾ ਪ੍ਰੇਮ ਪਿਆਰ ਹੋ ਗਿਆ ਸੀ।
ਤਾਪੈ ਰੀਜ ਸੋ ਆਸ਼ਿਕ ਪਈ,
ਆਏ ਦੇ ਉੱਪਰ ਪਸੰਦ ਹੋ ਕੇ ਕੰਟਰੋਲ ਵਿੱਚ ਆ ਗਈ।
ਜਬ ਹੀ ਭਾਨ ਅਸਤ ਹੋਇ ਜਾਵੇ,
ਕਹਿੰਦੇ ਸੂਰਜ ਕਹਿੰਦੇ ਅਸਤ ਹੋ ਜਾਂਦਾ, ਛਿਪ ਜਾਂਦਾ ਪਿੱਛੋਂ ਦੀ ਤਰਫ,
ਤਬ ਹੀ ਪੈਰ ਨਦੀ ਤਹਿ ਆਵੇ।
ਜਿਹੜੀ ਤਲੇ ਘੁਮਿਆਰ ਦੀ ਲੜਕੀ ਹੈ, ਘੜੇ ਉੱਪਰ ਉਹ ਛਾਤੀ ਉੱਪਰ ਰੱਖ ਕੇ ਤੇ ਤਰ ਕੇ ਨਦੀ ਤੋਂ ਪਾਰ ਹੋ ਜਾਂਦੀ ਹੈ।
ਦ੍ਰਿੜ ਗਹਿ ਘੱਟ ਉਰ ਕੇ ਤਰ ਧਰੈ,
ਘੜੇ ਨੂੰ ਚੰਗੀ ਤਰ੍ਹਾਂ ਪੱਕਾ ਕਰਕੇ ਛਾਤੀ ਦੇ ਹੇਠਾਂ ਇਹ ਰੱਖ ਲੈਂਦੀ ਹੈ।
ਛਿਨ ਮਹਿ ਪੈਰ ਪਾਰ ਤੇ ਪਰ,
ਉਹਦੇ ਸਾਰੇ ਕਹਿੰਦੇ ਇੱਕ ਛਿਨ ਦੇ ਵਿੱਚ ਹੀ ਨਦੀ ਤੋਂ ਪਾਰ ਪੈ ਜਾਂਦੀ ਹੈ।
ਇੱਕ ਦਿਵਸ ਉੱਠ ਕੇ ਜਬ ਧਾਈ,
ਇੱਕ ਦਿਨ ਦੀ ਗੱਲ ਹੈ ਜਦੋਂ ਰਾਤ ਨੂੰ ਉੱਠ ਕੇ ਚੱਲੀ ਹੈ,
ਸੋਵਤ ਹੁਤੋ ਬੰਦ ਲਖ ਪਾਈ।
ਕਹਿੰਦੇ ਦਾ ਭਰਾ ਜਾਂ ਸੰਬੰਧੀ ਉਹ ਕਿਸਿਆਂ ਵਿੱਚ ਤਾਂ ਨਨਾਣ ਲਿਖਿਆ ਹੈ, ਇੱਥੇ ਵੀ ਭਰਾ ਕਹਿੰਦੇ ਉਹ ਸੁੱਤਾ ਪਿਆ, ਇਹ ਸੰਬੰਧੀ ਪਿਆ ਸੀ, ਉਹਨੇ ਦੇਖ ਲਿਆ ਇਸ ਨੂੰ।
ਪਾਛੇ ਲਾਗ ਭੇਦ ਦੇਹ ਚਾਹਿਓ,
ਪਿੱਛੇ ਲੱਗ ਕੇ ਦਾ ਭੇਦ ਲੈਣਾ ਚਾਹਿਆ,
ਕਛੂ ਸੋਹਨੀ ਤਾਹੇ ਨਾ ਲਹਿਓ,
ਜਿਹੜੀ ਇਹ ਲੜਕੀ ਇਹਨੇ ਕੁਝ ਜਾਣਿਆ ਨਾ।
ਕੁਝੰਗ ਛੰਦ ਸ਼ਕੀ ਪ੍ਰੇਮ ਬਾਲਾ, ਤਿਸੀ ਠੌਰ ਧਾਈ,
ਪ੍ਰੇਮ ਵਿੱਚ ਮਸਤ ਹੋਈ, ਕਹਿੰਦੇ ਉਸੇ ਜਗ੍ਹਾ ਪਹੁੰਚੀਏ
ਜਹਾਂ ਦਾਬ ਬੂਟ ਮੈਂ ਮਾਟ ਆਈ।
ਜਿੱਥੇ ਉਹ ਜਿਹੜਾ ਮਟ ਜਾ ਘੜਾ ਜਾ ਉਹ ਇਸ ਤਰ੍ਹਾਂ ਝਾੜ ਦੇ ਬੂਟੇ ਦੇ ਹੇਠਾਂ ਦਬ ਕੇ ਆਈ ਸੀ।
ਲੀਓ ਹੱਥ ਤਾ ਕੌਤ ਸੀ ਨੀਰ ਮਿਆਨੇ,
ਉਹਨੂੰ ਹੱਥਾਂ ਵਿੱਚ ਲੈ ਲਿਆ, ਛਾਤੀ ਹੇਠ ਲੈ ਲਿਆ, ਤਰਕੇ ਆ ਗਈ ਹੈ।
ਮਿਲੀ ਜਾਏ ਤਾ ਕੋ ਯਹੀ ਭੇਦ ਜਾਣੇ,
ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਮੇਹੀ ਬਾਲ ਫਕੀਰ ਬਣਿਆ ਉਹਨੂੰ ਜਾ ਦਰਸ਼ਨ ਕੀਤੇ ਆ ਜਾ ਮਿਲਿਆ ਹੈ।
ਮਿਲੀ ਜਾਏ ਤਾ ਕੋ ਫਿਰੀ ਫੇਰ ਬਾਲਾ,
ਆਓ ਫਕੀਰ ਦੇ ਨਾਲ ਦਰਸ਼ਨ ਕੀਤੇ ਮਿਲਿਆ ਜੁਲਿਆ ਹੈ ਤੇ ਫੇਰ ਬਾਸ ਉਹਨੂੰ ਕੋਈ ਭੇਤ ਨਹੀਂ ਚੱਲਿਆ ਹੈ।
ਦਿਪੈ ਚਾਰ ਸੋਭਾ ਮਨੋ ਆਗ ਜਵਾਲਾ,
ਐਸੀ ਸੋਭਾ ਪ੍ਰਕਾਸ਼ ਰਹੀ ਹੈ ਮਾਨੋ ਜਿਵੇਂ ਅੱਗ ਦੀ ਲਾਟ ਹੁੰਦੀ ਹੈ।
ਲਏ ਹੱਥ ਮਾਟਾ ਨਦੀ ਪੈਰ ਆਈ,
ਪਹਿਲੇ ਵਾਂ ਹੱਥ ਵਿੱਚੋਂ ਕਢਾ ਲੈ ਕੇ ਨਦੀ ਤੋਂ ਤਰਕੇ ਆ ਪਹੁੰਚੀ ਹੈ।
ਕੋ ਨਾਹ ਜਾਣੈ ਤਿਨੀ ਬਾਤ ਪਾਈ,
ਕੋਈ ਨਹੀਂ ਜਾਣਦਾ ਇਸ ਤਰ੍ਹਾਂ ਨੇ ਸਮਝਣਾ ਗੱਲ ਬਾਤ ਪਾਈ ਹੈ।
ਭਇਓ ਪ੍ਰਾਤ ਲੈ ਕਾਚ ਮਾਟਾ ਸਿਧਾਇਓ,
ਜਦੋਂ ਸਵੇਰ ਹੋਈ ਇਹਦਾ ਜਿਹੜਾ ਸੰਬੰਧੀ ਸੀ ਉਹ ਕੱਚਾ ਕੜਾ ਜਾ ਲੈ ਕੇ ਚਲਿਆ ਗਿਆ।
ਤਿਸੈ ਡਾਰ ਦੀਨੋ ਉਸੈ ਰਾਖ ਆਇਓ,
ਉਹ ਜਿਹੜਾ ਪੱਕਾ ਕੜਾ ਸੀ ਉਹਨੂੰ ਤਾਂ ਨਦੀ ਵੀ ਸੁੱਟ ਦਿੱਤਾ ਹੈ, ਇਹ ਜਿਹੜਾ ਕੱਚਾ ਜਿਹਾ ਘੜਾ ਉਹਨੂੰ ਉੱਥੇ ਰੱਖ ਆਇਆ।
ਭਏ ਸੋਹਣੀ ਰੈਨ ਜਬ ਹੀ ਸਿਧਾਈ,
ਜਦੋਂ ਰਾਤ ਦਾ ਸਮਾਂ ਹੋਇਆ ਸਮੇਂ ਅਨੁਸਾਰ ਇਹ ਲੜਕੀ ਚੱਲੀ ਆ ਫਕੀਰ ਵੱਲ ਨੂੰ।
ਵਾਹੇ ਮਾਟ ਲੈ ਕੇ ਸ਼ਕੀ ਪ੍ਰੇਮ ਆਈ,
ਹੋਰ ਘੜੇ ਨੂੰ ਲੈ ਕੇ ਪ੍ਰੇਮ ਵਿੱਚ ਮਸਤ ਹੋਈ ਚਲੀ ਆਈ ਦਰਸ਼ਨ ਦਾਰ ਲਈ।
ਦੋਹਰਾ ਆਦਿਕ ਜਬ ਸਰਤਾ ਤਰੀ,
ਜਦੋਂ ਅੱਧਾ ਕਨਦਾ ਇਹ ਲੰਘ ਗਈ ਹੈ,
ਮਾਟ ਗਯੋ ਤਬ ਫੂਟ,
ਹੁਣ ਕੱਚਾ ਘੜਾ ਸੀ ਉਹ ਕਹਿੰਦੇ ਉਹਨੇ ਫੁੱਟੀ ਜਾਣਾ ਸੀ ਖੋਰੀ ਜਾਣਾ ਸੀ।
ਡੁਬਕੀ ਲੇਤੇ ਤਨ ਗਯੋ,
ਡੁਬਕੀਆਂ ਲੈਂਦੇ ਆਖੀਰੀ ਕਹਿੰਦੇ ਸਰੀਰ ਚਲਿਆ ਗਿਆ।
ਪ੍ਰਾਣ ਬਹੁਰ ਗੇ ਸ਼ੂਰੇ,
ਸਰੀਰ ਵਿੱਚੋਂ ਪ੍ਰਾਣ ਵੀ ਨਿਕਲ ਗਏ।
ਚੌਪਈ ਮੇਹੀ ਵਾਲ ਅਧਿਕ ਦੁੱਖ ਧਾਰਿਓ,
ਉਧਰ ਜੇ ਜਿਹੜਾ ਮੇਹੀਵਾਲ ਫਕੀਰ ਬਣਿਆ ਨਦੀ ਤੋਂ ਪਾਰ, ਉਹਨੇ ਬੜਾ ਦੁੱਖ ਜਾ ਪਾਇਆ ਹੈ।
ਕਹਾ ਸੋਹਣੀ ਰਹੀ ਵਿਚਾਰੇ,
ਹਾਂ ਵਿਚਾਰਿਆ ਵੀ ਉਹ ਜਿਹੜੀ ਇਹ ਸੋਹਣੀ ਸੀ ਉਹ ਕਿੱਥੇ ਰਹਿ ਗਈ ਹੈ।
ਨਦੀ ਬੀਚ ਖੋਜਤ ਬਹੁ ਪਇਓ,
ਹਾਂ ਪਤਾ ਚੱਲਿਆ ਵੀ ਕਿਤੇ ਨਦੀ ਵਿੱਚ ਹੀ ਨਾ ਹੜ ਆਇਆ ਹੈ, ਉਹ ਖੋਜਣ ਲੱਗਿਆ ਲੱਭਣ ਰਹਿ ਗਿਆ ਹੈ।
ਆਈ ਲਹਿਰ ਡੂਬ ਸੋ ਗਇਓ,
ਹੜ ਆਇਆ ਸੀ ਐਸੀ ਕਹਿੰਦੇ ਉੱਚੀ ਛਲ ਜੀ ਆਈ, ਲਹਿਰ ਜੀ ਆਈ, ਵਿਚਾਰਾ ਮੇਹੀਵਾਲ ਵੀ ਵਿੱਚੇ ਡੁੱਬ ਡੁੱਬ ਗਿਆ।
ਇੱਕ ਪੁਰਖ ਇਹ ਚਰਤ ਸੁਧਾਰਿਓ,
ਕਹਿੰਦੇ ਉਹ ਦੋਹਾਂ ਨੂੰ ਖਤਮ ਕਰਨ ਵਾਸਤੇ ਇੱਕ ਜਿਹੜਾ ਪੁਰਸ਼ ਸੀ ਉਹਨੇ ਆ ਛੜਕਟ ਜਿਹਾ ਸਵਾਰਿਆ ਸੀ, ਬਣਾਇਆ ਸੀ ਇਹਦੇ ਘਰ ਦੇ ਸੰਬੰਧੀ ਜਾਂ ਭਰਾ ਨੇ ਜਾਂ ਨਨਾਣ ਨੇ।
ਮੇਹੀਵਾਲ ਸੋਹਣੀ ਇਹ ਮਾਰਿਓ,
ਕਹਿੰਦੇ ਦੇਖ ਲਓ ਵੀ ਮੇਹੀਵਾਲ ਨੂੰ ਵੀ ਉਹਨਾਂ ਨੂੰ ਦੋਹਾਂ ਨੂੰ ਮਾਰ ਮੁਕਾਇਆ, ਜਾਂ ਇਸ ਤਰ੍ਹਾਂ ਉਹ ਦੋਹਾਂ ਨੂੰ ਮਾਰ ਮੂਰ ਕੇ ਫਿਰ ਸ਼ਾਟ ਕਾਊਟ ਕੀ ਬਣਾਇਆ ਉਹ ਮਰਵਾਉਣ ਮਾਰਨ ਵਾਲੇ ਨੇ। ਕਹਿੰਦੇ ਦੇਖੋ ਏ ਕਿਹੋ ਜਿਹਾ ਜਿਹੜਾ ਆ ਮੇਹੀਵਾਲ ਸੀ ਨਾ ਫਕੀਰ ਬਣਿਆ ਹੋਇਆ, ਆ ਜਿਹੜੀ ਸੋਹਣੀ ਜਿਹੀ ਲੜਕੀ ਹੈ ਨਾ ਇਹਨੇ ਕਹਿੰਦੇ ਇਹਨੂੰ ਮਾਰ ਮੁਕਾਇਆ, ਮਾਰਿਆ ਹੀ ਉਹਨੂੰ ਨਾਲ ਜਾਮ ਇਹਦੇ 'ਤੇ ਲਾ ਤਾ, ਛਲ ਕਪਟ ਕਰਕੇ ਮਰਵਾਇਆ ਆਪ ਸੀ ਇਸਨੇ।
ਕਾਚੋ ਘੱਟ ਵਾਕੋ ਦੈ ਬੋਰਿਓ,
ਆਪ ਕਹਿੰਦੇ ਕੱਚਾ ਘੜਾ ਦੇ ਕੇ ਉਹਨੂੰ ਡੁਬੋਇਆ ਹੈ।
ਮੇਹੀਵਾਲ ਹੂੰਕੋ ਸਿਰ ਤੋਰਿਓ,
ਉੱਧਰ ਕਹਿੰਦੇ ਜਿਹੜਾ ਮੇਹੀਵਾਲ ਵਕੀਲ ਸੀ ਉਹਦਾ ਵੀ ਜਾ ਕੇ ਸਿਰ ਭੰਨ ਦਿੱਤਾ ਸੀ ਤੇ ਚਿੱਕੜ ਸੁੱਟਿਆ ਵੀ ਇਹਨੇ ਮਰਵਾਇਆ ਹੈ ਵੀ ਉਹ ਛਲ ਕਪਟ ਕੀਤਾ। ਤੇ ਗੁਰੂ ਕਲਗੀਧਰ ਜੀ ਨੇ ਸਿਰ ਫੇਰੇ ਵਿੱਚੋਂ ਪ੍ਰੇਮ ਦੀ ਗਾਥਾ ਦੇ ਅੰਗ ਨੂੰ ਲਿਆ ਹੈ। ਦੇਖੋ ਵੀ ਇੱਕ ਪ੍ਰੇਮ ਹੈ ਉਹਦੇ 'ਤੇ ਨਹੀਂ, ਜਦੋਂ ਕਿਸੇ ਨੂੰ ਜਾਨ ਦਾ ਖਤਰਾ ਹੋਵੇ ਤੇ ਮਨੁੱਖ ਨੇ ਭਾਵੇਂ ਕਿੱਡਾ ਵਰਜਾ ਕੋਈ ਨਿਯਮ ਵਾਅਦਾ ਕੀਤਾ ਹੋਵੇ ਉੱਥੇ ਜਾਨ ਤੇ ਵਾ ਕੇ ਸਾਰੇ ਵਾਅਦੇ ਬੁੱਧੇ ਛੱਡ ਜਾਂਦਾ, ਆਪਣੀ ਜਾਨ ਬਚਾਉਂਦਾ ਹੈ। ਰੇਦਰ ਕਹਿੰਦੇ ਉਹਦਾ ਦੇਖੋ ਨਿਜਮ ਵੀ ਉਹਨੂੰ ਪਤਾ ਵੀ ਹੈ ਵੀ ਕੱਚਾ ਘੜਾ ਹੈ ਇਹਨੇ ਖੁਰ ਜਾਣਾ ਹੈ, ਪਰ ਵਾਅਦਾ ਹੈ ਨਿਜਮ ਹੈ ਵੀ ਜਾਣਾ ਹੀ ਹੈ ਭਾਵੇਂ ਕੁਝ ਹੋ ਜਾਏ। ਭਾਵੇਂ ਸਰੀਰ ਚਲਿਆ ਗਿਆ ਸਵਾਸ ਨਿਕਲੇ ਹੈ, ਪਰ ਆਪਣਾ ਪ੍ਰੇਮ ਉਹਨੇ ਜਣਾ ਦਿੱਤਾ, ਜਾਨ ਵਾਰਤੀ ਹੈ। ਉਹ ਪ੍ਰੇਮ ਦਾ ਮਹਾਰਾਜ ਨੇ ਇਹ ਪ੍ਰਸੰਗ ਇੱਥੇ ਇੱਕ ਅੰਗ ਗ੍ਰਹਿਣ ਕੀਤਾ ਵੀ ਜਿਹੜਾ ਗੁਰੂ ਕਾ ਸਿੱਖ ਹੈ ਸਿੰਘ ਹੈ ਉਹਦਾ ਵੀ ਪ੍ਰੇਮ ਪਰਮੇਸ਼ਰ ਨਾਲ ਗੁਰੂ ਨਾਲ ਐਸਾ ਹੋਣਾ ਚਾਹੀਏ ਜਿਵੇਂ ਸੋਹਣੀ ਨੇ। ਕਹਿੰਦੇ ਉਹ ਦੇਖ ਲਓ ਜਿੰਦ ਜਾਨਵਰ ਵੀ ਪ੍ਰੇਮ ਵਿੱਚ ਆ ਕੇ, ਇਉਂ ਜਿਹੜਾ ਸਿੱਖ ਹੈ ਆਪਣੇ ਗੁਰੂ ਤੋਂ ਤਨ ਮਨ ਬਾਰੇ ਜਾਨ ਦੇ ਪਰਵਾਹ ਨਾ ਕਰੇ। ਇਹੋ ਜਿਹੇ ਪ੍ਰਸੰਗ ਮਹਾਰਾਜ ਨੇ ਸੁਣਾਏ ਸੀ, ਤਾਂ ਹੀ ਜਿਹੜੇ ਸਿੰਘ ਹੈ ਮਹਾਰਾਜ ਤੋਂ ਜਾਨਾਂ ਬਾਰਦੇ ਰਹੇ ਹੈ ਵੀ ਅਸੀਂ ਸੋਹਣੀ ਨਾਲ ਤਾਂ ਨਹੀਂ ਘੱਟ। ਇਹੋ ਇੱਕ ਇਹਦੇ ਪਿੱਛੇ ਫਕੀਰ ਪਿੱਛੇ ਜਾਨ ਮਾਰੀ ਜਾਂਦੀ ਹੈ, ਤਾਂ ਭੋਗ ਮੋਖ ਦਾ ਦਾਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ। ਇਸ ਕਰਕੇ ਸਾਨੂੰ 84 ਜਾਂ ਚੱਕਰ 'ਚੋਂ ਕੱਢ ਕੇ ਆਪਣੇ ਅੰਗ ਸੰਗ ਰੱਖ ਲਏਗਾ, ਸਾਡੇ ਵਿੱਚ ਭੇਦ ਕਰ ਲਏਗਾ, ਆਪਣਾ ਰੂਪ ਬਣਾ ਲਏਗਾ। ਜਿਹੜਾ ਕਹਿੰਦਾ ਖਾਲਸਾ ਮੇਰਾ ਰੂਪ ਹੈ, ਖਾਲਸ ਖਾਲਸੇ ਮੈਂ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਸਾਡੇ ਨਾਲ ਗੁਰੂ ਐਸਾ ਪ੍ਰੇਮ ਜਣਾ ਰਹੇ ਹੈ ਅਤੇ ਸਾਡਾ ਵੀ ਕੋਈ ਫਰਜ਼ ਬਣਦਾ। ਵੇਖ ਲਓ ਇੱਕ ਇੱਕ ਜਿਹੜਾ ਹੈ ਪ੍ਰੇਮ ਵਿੱਚ ਮਸਤ ਹੋਇਆ, ਚੌਕੌਰ ਦੀ ਗੜੀ 'ਚੋਂ ਨਿਕਲ ਕੇ ਲੱਖਾਂ ਨੂੰ ਮਾਰਦਾ ਹੋਇਆ ਸ਼ਹੀਦ ਹੋਇਆ ਹੈ। ਇਸ ਤਰ੍ਹਾਂ ਮਹਾਰਾਜ ਨੇ ਉਹ ਪ੍ਰੇਮ ਪਿਆਰ ਦੀਆਂ ਗਾਥਾਂ ਦੁਨਿਆਵੀ ਸੁਣਾ ਕੇ ਐਸੇ ਪ੍ਰੇਮੀ ਪਿਆਰੇ ਗੁਰਸਿੱਖ ਸਿੰਘ ਕਾਇਮ ਕਰ ਦਿੱਤੇ ਸਨ ਤਨ ਮਨ ਵਾਰਨ ਵਾਲੇ।
ਸ੍ਰੀ ਚਰਿੱਤਰ ਪਖਿਆਨੇ ਪੁਰਖ ਚਰਿੱਤਰੇ ਮੰਤਰੀ ਭੂਪ ਸੰਵਾਦੇ 101 ਚਰਿੱਤਰ ਸਮਾਪਤ ਮਸਤ ਸੁਭ ਮਸਤ ਅਫਜੂ।
ਹਾਂ ਇੱਥੇ 101 ਪ੍ਰਸੰਗ ਪੂਰਾ ਹੋ ਗਿਆ। ਅਪਜੋ ਅੱਗੇ ਹੋਰ ਚੱਲਦਾ ਹੈ।
ਦੋਹਰਾ ਅਵਧਪੁਰੀ ਭੀਤਰ ਬਸੈ,
ਅਯੋਧਿਆਪੁਰੀ ਸ਼ਹਿਰ ਦੇ ਵਿੱਚ ਇੱਕ ਬਸਦਾ ਸੀ।
ਅੱਜ ਸੁਤ ਦਸ਼ਰਥ ਰਾਵ,
ਅੱਜ ਰਾਜੇ ਦਾ ਪੁੱਤਰ ਦਸ਼ਰਥ ਰਾਜਾ,
ਦੀਨਨ ਕੀ ਰੱਖਿਆ ਕਰੈ।
ਜਿਹੜਾ ਦਸ਼ਰਥ ਦੀ ਗਰੀਬਾਂ ਦੀ ਬੜੀ ਕਹਿੰਦੇ ਰੱਖਿਆ ਕਰਦਾ ਹੁੰਦਾ ਸੀ।
ਰਾਖਤ ਸਭ ਕੋ ਭਾ,
ਹੋਰ ਵੀ ਸਾਰਿਆਂ ਨਾਲੇ ਬਹੁਤ ਪ੍ਰੇਮ ਪਿਆਰੀ ਰੱਖਦਾ ਸੀ, ਸਭ ਦਾ ਪਿਆਰਾ ਸੀ ਇਹ ਦਸ਼ਰਥ।
ਦੈਤ ਦੇਵਤਨ ਕੋ ਬਨਿਓ,
ਇੱਕ ਵਾਰੀ ਦੇਵਤਿਆਂ ਦੇ ਦੈਤਾਂ ਦਾ
ਇੱਕ ਦਿਵਸ ਸੰਗਰਾਮ,
ਕਹਿੰਦੇ ਜੰਗ ਯੁੱਧ ਕਹਿੰਦੇ ਉਹ ਸ਼ੁਰੂ ਹੋ ਗਿਆ ਦੈਤਾਂ ਤੇ ਦੇਵਤਿਆਂ ਦਾ।
ਬੋਲ ਪਠਾਇਓ ਇੰਦਰ ਨੈ,
ਉਸੇ ਵੇਲੇ ਇੰਦਰ ਦੇਵਤੇ ਨੇ ਆਪਣੀ ਸਹਾਇਤਾ ਲਈ ਦਸ਼ਰਥ ਵੱਲ ਨੂੰ ਕਹਿੰਦੇ ਬੁਲਾਉਣ ਵਾਸਤੇ ਇੱਕ ਦੂਤ ਭੇਜਿਆ।
ਲੈ ਦਸ਼ਰਥ ਕੋ ਨਾਮ,
ਦੂਤ ਕੋਲੇ ਦਸ਼ਰਥ ਦਾ ਰਾਜਾ ਨਾਂ ਲਿਆ ਵੀ ਅਯੁੱਧਿਆ ਵਾਸੀ ਦਸ਼ਰਥ ਨੂੰ ਇੱਥੇ ਸਦਕੇ ਲਿਆ ਆਪਣੀ ਮਦਦ ਲਈ।
ਚੌਪਈ ਦੂਤ ਹੈ ਕਹਿਓ ਤੁਰਤ ਤੁਮ ਜਾਈ ਆਹੋ,
ਇੰਦਰ ਨੇ ਦੂਤ ਨੂੰ ਕਿਹਾ ਵੀ ਤੂੰ ਛੇਤੀ ਦੇ ਕੇ ਜਾ।
ਸੈਨ ਸਹਿਤ ਦਸ਼ਰਥ ਕੋ ਲਿਆਈ ਆਹੋ,
ਫੌਜਾਂ ਸਵੈਤ ਅਯੁੱਧਿਆ ਦੇ ਰਾਜੇ ਦਸ਼ਰਥ ਨੂੰ ਤੂੰ ਲੈ ਆ।
ਗ੍ਰਹਿ ਕੇ ਸਕਲ ਕਾਮ ਤਜ ਆਵੇ,
ਮੇਰੇ ਵੱਲੋਂ ਦਸ਼ਰਥ ਰਾਜੇ ਨੂੰ ਕਹਿਣਾ ਵੀ ਕਰਦੇ ਜਿੰਨੇ ਕੰਮ ਧੰਦੇ ਆ ਛੱਡ ਕੇ ਤੂੰ ਆ ਜਾਣਾ।
ਹਮਰੀ ਦਿਸ਼ ਹੋਏ ਯੁੱਧ ਮਚਾਵੇ,
ਇਹ ਵੀ ਕਹਿਣਾ ਵੀ ਸਾਡੇ ਵੱਲ ਹੋ ਕੇ ਸਾਡੀ ਤਰਫ ਹੋ ਕੇ ਦੈਂਤਾਂ ਨਾਲ ਤੈਨੇ ਯੁੱਧ ਮਚਾਉਣਾ।
ਦੋਹਰਾ ਦੂਤ ਸਤਕ੍ਰਿਤ ਜੋ ਪਠਿਓ,
ਜਿਹੜਾ ਇਹ ਸਤਕਿਰਤ ਨੌ ਇੰਦਰ ਦਾ ਹੈ, ਇੱਥੇ ਨੇ ਹੇਠਾਂ ਦੂਤ ਦਾ ਨਾਂ ਲਿਖਿਆ ਤੇ ਉਹ ਸੱਤ ਨੌ ਸੌ ਦਾ ਹੁੰਦਾ, ਕਿਰਤ ਨੌ ਸੌ ਜਗ ਕਰਨ ਦੀ, ਜਿਹੜਾ ਕੋਈ ਕਿਰਤ ਕਰੇ ਸੌ ਜਗ ਕਰੇ ਉਹਦਾ ਇਹ ਉਹਦਾ ਨਾਂ ਉਹ ਇੰਦਰ ਪਦਵੀ ਨੂੰ ਪ੍ਰਾਪਤ ਹੁੰਦਾ। ਇਸ ਕਰਕੇ ਸਤਕਿਰਤ ਦਾ ਆਸ਼ਾ ਸਿਰਮਾਲਾ ਚ ਇੰਦਰ ਬਹੁਤ ਵਾਰੀ ਨਾਂ ਆਇਆ ਹੈ ਵੀ ਜਿਹੜਾ ਉਹ ਸਤਕਿਰਤ ਇੰਦਰ ਦੇਵਤੇ ਨੇ ਇਹ ਦੂਤ ਨੂੰ ਉਹ ਦਸ਼ਰਥ ਕੋਲ ਭੇਜਿਆ ਸੀ, ਉਹ ਦਸ਼ਰਥ ਕੋਲ ਆ ਪਹੁੰਚਿਆ ਹੈ।
ਦਸ਼ਰਥ ਮੈਂ ਆਏ,
ਜਿਹਨੇ ਉਹ ਜਿਹੜਾ ਭੇਜਿਆ ਇੰਦਰ ਦਾ ਦੂਤ ਸੀ ਉਹ ਦਸ਼ਰਥ ਕੋਲ ਆ ਪਹੁੰਚਿਆ ਹੈ।
ਜੋ ਤਾਸੋ ਸਵਾਮੀ ਕਹਿਓ,
ਉਹ ਸਵਾਮੀ ਇੰਦਰ ਜੀ ਨੇ ਉਹ ਕਿਹਾ ਸੀ ਦੂਤ ਨੂੰ,
ਸੋ ਤੇ ਕਹਿਓ ਸੁਣਾ।
ਉਹ ਦੂਤ ਨੇ ਦਸ਼ਰਥ ਰਾਜੇ ਨੂੰ ਸਾਰਾ ਕੁਛ ਸੁਣਾ ਕੇ ਕਹਿ ਦਿੱਤਾ ਹੈ।
ਚੌਪਈ ਬਾਸਵ ਕਹਿਓ ਸੁਤਾ ਹੈ ਸੁਣਾਇਓ,
ਜੋ ਵਾਸੁਕ ਇੰਦਰ ਨੇ ਕਿਹਾ ਸੀ ਉਹ ਦਸ਼ਰਥ ਨੂੰ ਸੁਣਾ ਦਿੱਤਾ ਦੂਤ ਨੇ।
ਸੋ ਸੁਨ ਭੇਦ ਕੇ ਕਈ ਪਾਇਓ,
ਜਦੋਂ ਇਹ ਦੂਤ ਦਸ਼ਰਥ ਰਾਜੇ ਨੂੰ ਸਾਰਾ ਕੁਝ ਦੱਸ ਰਿਹਾ ਸੀ ਉਹ ਜਿਹੜੀ ਇਹਦੀ ਪਟਰਾਣੀ ਕਕਈ ਸੀ ਉਹਨੇ ਸੁਣ ਲਿਆ, ਉਹਨੇ ਵੀ ਸਾਰਾ ਭੇਦ ਪਾ ਲਿਆ ਵੀ ਮੇਰਾ ਪਤੀ ਦਸ਼ਰਥ ਹੁਣ ਇੰਦਰ ਦੇਵਤੇ ਦੀ ਸਹਾਇਤਾ ਕਰ ਲਈ ਫੌਜਾਂ ਸਹਿਤ ਜੰਗਲੀ ਜਾਵੇਗਾ।
ਚੱਲੇ ਚੱਲੋ ਰਹਿ ਹੋ ਤੋ ਰਹਿ ਹੋ,
ਝਟ ਪਟ ਉਸ ਵੇਲੇ ਕਈ ਪਟਰਾਣੀ ਨੇ ਆ ਕੇ ਆਖਿਆ ਹੈ ਦਸ਼ਰਥ ਰਾਜਾ ਪਤੀ ਜੀ, ਜੇ ਤੁਸੀਂ ਜੰਗਲੀ ਇਹਨਾਂ ਦੇ ਨਾਲ ਚੱਲੋਗੇ ਮੈਂ ਵੀ ਚੱਲਾਂਗੀ, ਜੇ ਤੁਸੀਂ ਰਹੋਗੇ ਤੇ ਨਹੀਂ ਜਾਓਗੇ ਤੇ ਮੈਂ ਵੀ ਅਯੁੱਧਿਆ ਵਿੱਚ ਹੀ ਰਹੀ ਜਾਵਾਂਗੀ।
ਨਾਤਰ ਦੇਹ ਅਗਨ ਮੈਂ ਦਹਿ ਹੋ,
ਲੈ ਜੇ ਦਸਰ ਜੀ ਤੁਸੀਂ ਮੈਨੂੰ ਨਾਲ ਨਾ ਲੈ ਕੇ ਗਏ ਤੇ ਫਿਰ ਮੈਂ ਤਾਂ ਕਹਿੰਦੇ ਬਾਅਦ ਵਿੱਚ ਅੱਗ ਦੇ ਵਿੱਚ ਪੈ ਕੇ ਸੜਮ ਜਾਵਾਂਗੀ, ਸਤੀ ਹੋ ਜਾਵਾਂਗੀ, ਇੱਥੇ ਨਹੀਂ ਰਹਾਂਗੀ।
ਤ੍ਰੇਕੋ ਨੇਹ ਨਿਰਪਤ ਸੌ ਭਾਰੋ,
ਕਿਉਂਕਿ ਇਸਤਰੀ ਦਾ ਜਿਹੜਾ ਪ੍ਰੇਮ ਪਿਆਰ ਸੀ ਉਹ ਦਸ਼ਰਥ ਦੇ ਨਾਲ ਬੜਾ ਤਕੜਾ ਹੀ ਸੀ, ਭਾਰੀ ਪ੍ਰੇਮ ਸੀ, ਜੇ ਉਹ ਸੂਹੀ ਰਾਗ ਦੇ ਵਿੱਚ ਕੁਚੱਜੀ ਸੁਚੱਜੀ ਗੁਣਵੰਤੀ ਇਹ ਤਿੰਨ ਤਰ੍ਹਾਂ ਦੀਆਂ ਲਿਖੀਆਂ ਨਾ, ਇੱਕ ਕੁਚੱਜੀ ਹੁੰਦੀ ਹੈ ਜਿਹੜੇ ਮਾੜੇ ਆਚਾਰ ਕਰਤਾ ਹੁੰਦੇ ਆ ਵੀ ਪਤੀ ਮਰੇ ਕਿੱਡੇ ਮਰਜ਼ੀ ਖੂਹ ਡਿੱਗੇ ਉਹਨੂੰ ਕੋਈ ਫਿਕਰ ਫਾਕਾ ਨਹੀਂ ਹੁੰਦਾ, ਇੱਕ ਹੁੰਦੀ ਸੁਚੱਜੀ ਵੀ ਸਿਆਣੀ ਚੰਗੇ ਚਾਜੇ ਚਾਰ ਵੀ ਜੇ ਪਤੀ ਆਪਣਾ ਹੁਣ ਇਹੋ ਜਿਹੇ ਥਾਂ 'ਤੇ ਜਾ ਰਿਹਾ ਜਿੱਥੇ ਮਰਨ ਦਾ ਖਤਰਾ ਵੀ ਮੈਂ ਘਰ ਬੈਠੀ ਕਿਉਂ ਮੌਜਾਂ ਮਾਣਾ ਵੀ ਮੈਂ ਵੀ ਨਾਲ ਜਾਵਾਂ ਉਹ ਐਸ ਚੱਜੀ ਵੀ ਚੰਗੇ ਚੱਜ ਚਾਰ ਵਾਲੀ ਹੁਣ ਇਹ ਪਹਿਲਾਂ ਜਿਹੜੀ ਹੈ ਕਈ ਸੱਚੀ ਹੈ ਅਤੇ ਮਗਰੋਂ ਇਹਨੇ ਜਾ ਕੇ ਇੱਕ ਚੱਜੀ ਬਣ ਜਾਣਾ ਹੈ ਪੁੱਤਰ ਦੇ ਮੋਹ ਵਿੱਚ ਆ ਕੇ ਇੱਥੇ ਮਹਾਰਾਜ ਦੋਵੇਂ ਹੀ ਇਹ ਦੱਸ ਰਹੇ ਨੇ
ਨਾਤਰ ਦੇਹ ਤ੍ਰੇਕੋ ਨੇਹ ਨਿਰਪਤ ਸੋ ਭਾਰੋ
ਇਸ ਸਰੀਰ ਦਾ ਜਿਹੜਾ ਮੋਹ ਸੀ ਰਾਜੇ ਨਾਲ ਬੜਾ ਤਕੜਾ ਹੀ ਸੀ
ਤੇ ਸੰਗ ਲੈ ਉਹ ਹੋਰ ਪਧਾਰੋ
ਮੇਰੀ ਇੱਕ ਕਈ ਪਟਰਾਣੀ ਵੀ ਨਾਲ ਲੈ ਕੇ ਉਸੇ ਤਰਫ ਹੀ ਜਿੱਧਰੋਂ ਦੇਵਤਿਆਂ ਦੀ ਸਹਾਇਤਾ ਕਰਦੇ ਤੇ ਜੇ ਸਹਾਇਤਾ ਲਈ ਜਾਣਾ ਸੀ ਉਸੇ ਤਰਫ ਚਲੇ ਆ ਗਿਆ ਕਕੇਈ ਨੂੰ ਨਾਲ ਲੈ ਕੇ ਤੇ ਫੌਜਾਂ ਨੂੰ
ਬਾਲ ਕਹਿਓ ਸੇਵਾ ਤਵ ਕਰ ਹੂੰ
ਉਸ ਵੇਲੇ ਕਕੇਈ ਇਸਤਰੀ ਨੇ ਕਿਹਾ ਵੀ ਮੈਦਾਨੇ ਜੰਗ ਵਿੱਚ ਮੈਂ ਵੀ ਤੁਹਾਡੀ ਸੇਵਾ ਸਹਾਇਤਾ ਕਰਾਂਗੀ ਨਾਲ ਰਹਾਂਗੀ
ਜੂਜੇ ਨਾਥ ਪਾਵ ਕਹਿ ਪਰ ਹੂੰ
ਜੇ ਮਾਲਕ ਜੀ ਤੁਸੀਂ ਜੰਗ ਵਿੱਚ ਜੜ ਕੇ ਸ਼ਹੀਦ ਹੋ ਗਏ ਤੇ ਮੈਂ ਸਤੀ ਹੋ ਜਾਵਾਂਗੀ ਮੈਂ ਕਹਿੰਦੇ ਅੱਗ ਵਿੱਚ ਬਲ ਜਾਵਾਂਗੀ ਸੜ ਜਾਵਾਂਗੀ
ਅਵਦ ਰਾਜ ਤੇ ਤੁਰਤ ਸਿਧਾਇਓ
ਅਯੁੱਧਿਆ ਦਾ ਰਾਜਾ ਉੱਥੇ ਬੜੀ ਛੇਤੀ ਚਲਿਆ ਗਿਆ
ਸੁਰ ਅਸੁਰਨ ਜਹ ਜੁੱਧ ਮਚਾਇਓ
ਦੇਵਤਿਆਂ ਦੇਵਤਾ ਨੇ ਮਿਲ ਕੇ ਜੰਗ ਸ਼ੁਰੂ ਕੀਤਾ ਹੋਇਆ ਜੰਗ ਮਚਾਇਆ ਹੋਇਆ
ਵਜਰ ਬਾਨ ਬਿਛੂਆ ਜਹ ਬਰਖੈ
ਕਰੜੇ ਜਿਹੜੇ ਤੀਰ ਹੈ ਤੇ ਜਿਵੇਂ ਬਿੱਛੂ ਡੰਗ ਮਾਰਦਾ ਹੁੰਦਾ ਉਹ ਬਰਸਦੇ ਸਾ ਜਾਂ ਬਿੱਛੂ ਇੱਕ ਸ਼ਸਤਰ ਦਾ ਨਾਂ ਹੀ ਹੈ ਜਿਵੇਂ ਕਟਾਰ ਦਾ ਨਾਂ ਹੈ ਇਸੇ ਤਰ੍ਹਾਂ ਬਿਛੂ ਤੇ ਕਰੜੇ ਸ਼ਸਤਰ ਜਿੱਥੇ ਬਰਸ ਰਹੇ ਹਨ ਚੱਲ ਰਹੇ ਹਨ
ਕੁੱਪ ਕੁੱਪ ਵੀਰ ਧਨ ਹੀਨ ਕਰਖੈ
ਜਿਹੜੇ ਸੂਰ ਗੁੱਸੇ ਵਿੱਚ ਕ੍ਰੋਧ ਵਿੱਚ ਆ ਕੇ ਤਨਖਾਹ ਨੂੰ ਕਹਿੰਦੇ ਹਿਰਦੀਆਂ ਦੀਆਂ ਛਾਤੀਆਂ ਦੇ ਨਿਸ਼ਾਨੇ ਲੈ ਕੇ ਖਿੱਚਦੇ ਹਨ
ਭੁਜੰਗ ਛੰਦ ਬੱਧੇ ਗੋਲ ਗਾੜੇ ਚੱਲਿਓ ਬਜਰ ਧਾਰੀ
ਤਨੀਆਂ ਨੂੰ ਇਹੋ ਜਿਹੇ ਤਨੀਆਂ ਨੂੰ ਇਹੋ ਵੀ ਇਕੱਠਾ ਪਾੜ ਤਨਖਾਂ ਦੇ ਤਾਈ ਗੁੱਸੇ ਵਿੱਚ ਆ ਕੇ ਤਨੀਆਂ ਯਈਏ ਨੂੰ ਅੰਨ ਵਿੱਚ ਪਾੜ ਕਰ ਲੈਣਾ ਤਨੀਆਂ ਵੀ ਤਨਖਾਂ ਦੇ ਤਾਈ ਖਿੱਚਦੇ ਹਨ ਜਾਂ ਤਨਖੋ ਜਿਹੜਾ ਹੈ ਉਹਦੇ ਵਿੱਚੋਂ ਤੀਰ ਜਿਹੜਾ ਉਹ ਛਾਤੀ ਦਾ ਹਿਰਦੇ ਦਾ ਹਾਥੀ ਛਾਤੀ ਦਾ ਨਿਸ਼ਾਨਾ ਲੈ ਕੇ ਤਨਖਾਹ ਵਿੱਚੋਂ ਜਿਹੜੇ ਤੀਰ ਖਿੱਚਦੇ ਹਨ ਚਲਾਉਂਦੇ ਹਨ
ਭੁਜੰਗ ਛੰਦ ਬੱਧੇ ਗੋਲ ਗਾੜੇ ਚੱਲਿਓ ਬਜਰ ਧਾਰੀ
ਬੜਾ ਤਕੜਾ ਕਹਿੰਦੇ ਗੋਲ ਦਸਤਾ ਜੱਥਾ ਬੰਨਿਆ ਹੋਇਆ ਤੇ ਹੁਣ ਬਜਰ ਧਾਰੀ ਜਿਹੜਾ ਹੈ ਇੰਦਰ ਜਿਹਦੇ ਹੱਥ ਵਿੱਚ ਸੱਤਾ ਧਾਤੂਆਂ ਦਾ ਸ਼ਸਤਰ ਹੈ ਇਸ ਕਰਕੇ ਬੱਜਰ ਧਾਰੀ ਦਾ ਨਾਂ ਇੱਥੇ ਇੰਦਰ ਦਾ ਨਾਂ ਹੈ ਇੰਦਰ ਚੱਲਿਆ ਬੜਾ ਭਾਰੀ ਤਕੜਾ ਗੋਲ ਜੱਥਾ ਬੰਨ ਕੇ
ਬਜੈ ਦੇਵ ਦਾਨਵ ਜਹਾਂ ਹੀ ਹੰਕਾਰੀ
ਹੰਕਾਰੀ ਦੇਵ ਤੇ ਦੈਂਤੇ ਆਪੋ ਵਿੱਚ ਹੀ ਬੱਜ ਰਹੇ ਸੀ ਖੜਕ ਰਹੇ ਸੀ ਹੰਕਾਰੀ ਹੈ ਕਿ ਹੰਕਾਰੀ
ਹੰਕਾਰੀ
ਹਕਾਰੀ ਹਕਾਰ ਕੇ ਲਲਕਾਰੇ ਮਾਰ ਕੇ ਜਿੱਥੇ ਬਜਰੇ ਖੜਕ ਰਹੇ ਸੀ ਦੇਵਤੇ ਲੜ ਰਹੇ ਸਨ
ਗਜੈ ਕੋਟ ਜੋਧਾ ਮਹਾਕੋਪ ਕਹਿ ਕਹਿ
ਰੋੜਾ ਜੋਰੇ ਮਹਾਨ ਗੁੱਸਾ ਕਰਕੇ ਗਜਦੇ
ਪਰੇ ਆਨ ਕੈ ਬਾੜ ਵਾਰੀਨ ਲੈ ਕੇ
ਬਾੜ ਵਾਰੀਨ ਤਲਵਾਰਾਂ ਦਾ ਨਵਡਰ ਵਾਲੀਆਂ ਕਿਰਪਾਨਾਂ ਲੈ ਕੇ ਆਪੇ
ਭਜੇ ਦੇਵ ਦਾਨੋ ਅਨੇਕ ਬਾਣ ਮਾਰੇ
ਜਦੋਂ ਕਹਿੰਦੇ ਅਨੇਕਾਂ ਤੀਰ ਮਾਰੇ ਹਨ ਦਾਨਵਾਂ ਨੇ ਅਨੇਕ ਭਜੇ
ਭਜੇ ਦੇਵ ਦਾਨੋ ਅਨੇਕ ਬਾਣ ਮਾਰੇ
ਹਾਂ ਭਜੇ ਦੇਵ ਦਾਨੋ ਅਨੇਕ ਬਾਣ ਮਾਰੇ ਅਰਥ ਵਾਸਤੇ ਦੇਵ ਤੇ ਵਿਸਰਾਮ ਲਾਉਣਾ ਕਹਿੰਦੇ ਜਦੋਂ ਦਾਨਿਆਂ ਦੈਤਾਂ ਨੇ ਅਨੇਕਾਂ ਤੀਰ ਮਾਰੇ देवते भज गए
चले छाड़ के इंद्र के वीर पारे।
हाँ जेड़े इंद्र देवते दे पारी सूर वीर सी इंद्र नू छड़ के भज चले।
रहयो एक ठाडो तहां बजर धारी।
हाँ एक कहने मैदाने जंग दे विच बजर धारी की इंद्र ही खड़ोता रह गया बाकी 33 करोड़ सब छड़ के भज गए।
परयो ताह सो राव तह मार भारी।
ਉੱਥੇ ਕਹਿੰਦੇ ਭਾਰੀ ਮਾਰ ਕਰਦਾ ਹੋਇਆ ਜਾਂ ਜਿੱਥੇ ਭਾਰੀ ਮਾਰ ਪੈਰੀ ਉੱਥੇ ਫਿਰ ਦਸ਼ਰਥ ਰਾਜਾ ਵੀ ਜਾ ਪਿਆ ਹੈ।
ਉਤੈ ਇੰਦਰ ਰਾਜਾ ਉਤੈ ਦੈਤ ਭਾਰੇ।
ਇੰਦਰ ਤਾਂ ਇੰਦਰ ਦੇਵਤਾ ਹੈ ਉਧਰ ਭਾਰੀ ਦੈਤ ਹਨ।
ਹਟੇ ਨਾ ਹਠੀਲੇ ਮਹਾ ਰੋਹ ਵਾਰੇ।
ਬੜੇ ਗੁੱਸੇ ਵਾਲੇ ਹੈ ਹਟੀਏ ਹਟ ਵੱਲੋਂ ਹਟੇ ਨਹੀਂ ਹੈ ਪਿੱਛੇ।
ਲਿਓ ਘੇਰ ਤਾਕੋ ਚਹੂ ਔਰ ਐਸੇ।
ਆਓ ਸਵੇਰੇ ਇੰਦਰ ਦੇਵਤੇ ਨੂੰ ਚਾਰੇ ਤਰਫਾਂ ਤੋਂ ਐਸੇ ਘੇਰਾ ਪਾ ਲਿਆ।
ਮਨੋ ਪਵਨ ਉੱਠੇ ਘਟਾ ਘੋਰ ਜੈਸੇ।
ਜਿਵੇਂ ਜਿਵੇਂ ਪਵਨ ਉੱਠੇ ਹਵਾ ਤੇਜੀ ਬੁੱਲੇ ਦੀ ਵਜ੍ਹਾ ਤੇ ਇਸ ਤਰ੍ਹਾਂ ਕਰੇ ਭਿਆਨਕ ਬਦਲਾਂ ਦੀਆਂ ਘਟਾਵਾਂ ਉੱਠ ਖੜਦੀਆਂ ਹਨ।
ਪਰੀ ਦੇਵ ਦਾਨਵਨ ਕੀ ਮਾਰ ਭਾਰੀ।
ਜਦੋਂ ਦੇਵਤਿਆਂ ਦਾਨਾਂ ਦੀ ਇੱਕ ਦੂਸਰੇ ਭਾਰੀ ਮਾਰ ਪਈ ਹੈ ਮਰਮਰਾਈ ਹੋਈ ਹੈ।
ਹਠਿਓ ਏਕ ਹਾਡੋ ਹਾਠੋ ਤਹਾਂ ਛਤਰ ਧਾਰੀ।
ਉੱਥੇ ਕੀ ਹਠੀਆ ਜਿਹੜਾ ਛਤਰ ਧਾਰੀ ਰਾਜਾ ਦਸ਼ਰਥ ਹੈ ਉਹ ਕਹਿੰਦੇ ਉੱਥੇ ਹਟ ਕਰ ਰਿਹਾ ਹੈ।
ਅਜਯਾਨੰਦ ਜੂ ਕੋ ਸਤੋ ਲੋਕ ਜਾਣੈ।
ਜੋ ਅਜਰਾਜੇ ਦਾ ਪੁੱਤਰ ਹੈ ਨਾ ਦਸ਼ਰਥ ਉਹਨੂੰ ਆ ਸਿਰਫ ਆ ਮਾਤ ਲੋਕ ਦੇ ਲੋਕ ਨਹੀਂ ਜਾਣਦੇ ਸੱਤੇ ਲੋਕ ਹੀ ਜਾਣਦੇ ਆ ਵੀ ਦਸ਼ਰਥ ਰਾਜਾ ਬੜਾ ਬਹਾਦਰ ਸੂਰਵੀਰ ਹੈ।
ਪਰੇ ਆਨ ਸੋ ਮਹਾਰੋਸ ਠਾਨੈ।
ਬੜਾ ਗੁੱਸਾ ਕਰਕੇ ਜਿਉਂ ਆ ਪਿਆ ਹੈ ਦਸ਼ਰਥ ਚਿਹਰੇ ਉੱਪਰ ਦੈਤ ਆਪ ਹੈ ਗੁੱਸਾ ਕਰਕੇ।
ਮਹਾਕੋਪ ਕਹਿ ਕੇ ਹਠੀ ਦੈਤ ਢੂਕੇ।
ਉਧਰ ਦੈਤ ਵੀ ਕਹਿੰਦੇ ਬੜਾ ਹੜ ਜਾ ਕਰਕੇ ਗੁੱਸਾ ਜਾ ਕਰਕੇ ਆ ਨੇੜੇ ਟੁਕੇ ਹਨ।
ਫਿਰੇ ਆਨ ਚਾਰੋਂ ਦਿਸ਼ਾ ਰਾਵ ਜੂਕੇ।
ਦਸ਼ਰਥ ਰਾਜਾ ਖੜੋਤਾ ਨਾ ਜੰਗ ਕਰ ਰਿਹਾ ਉਹਦੇ ਚਾਰੇ ਤਰਫੀ ਆ ਫਿਰਿਆ ਘੁੰਮਣ ਲੱਗੇ ਆ ਘੇਰਾ ਪਾਇਆ।
ਮਹਾ ਬਜਰ ਬਾ ਨਾਨਕੇ ਘਾਏ ਮਾਰੈ।
ਹੁਣ ਜਿਹੜੇ ਕਹਿੰਦੇ ਕਰੜੇ ਤੀਰ ਹੈ ਉਹਨਾਂ ਦੇ ਬਾਰ ਮਾਰਦਾ ਇਹ ਜਾਣੀ ਤੀਰ ਚਲਾਉਂਦਾ ਹੈ ਦਸ਼ਰਥ ਰਾਜਾ।
ਬਲੀ ਮਾਰ ਹੀ ਮਾਰ ਐਸੇ ਪੁਕਾਰੈ।
ਬਲੀ ਦਸ਼ਰਥ ਰਾਜਾ ਮਾਰ ਲੋ ਇਸ ਤਰ੍ਹਾਂ ਹੀ ਬੋਲਦਾ ਹੈ ਲਲਕਾਰੇ ਮਾਰਦਾ ਹੈ।
ਹਟੇ ਨਾ ਹਠੀਲੇ ਹਠੇ ਐਠਿਆਰੇ।
ਉਧਰ ਇੰਦਰ ਵੀ ਬੜਾ ਕੜਕੰਨਾ ਹੈ ਇੱਧਰ ਦਸ਼ਰਥ ਰਾਜਾ ਜੀ ਕਹਿੰਦੇ ਹਠੀਲੇ ਉਹ ਦੈਂਤਾਂ ਨਾਲੋ ਜੰਗ ਕਰਨੇ ਹਟੇ ਨਹੀਂ ਹੈ।
ਮੰਡੇ ਕੋਪ ਕਹਿ ਕੇ ਮਹਾਵੀਰ ਭਾਰੇ।
ਭਾਰੀ ਸੂਰ ਵੀਰਾ ਗੁੱਸਾ ਕਰਕੇ ਮੈਦਾਨੇ ਜੰਗ ਦੇ ਮੰਡੇ ਕੀ ਇਸ਼ਤਤ ਹੋ ਰਹੇ ਖੜ ਖੜੋਤੇ ਹੋਏ ਹਨ।
ਚਹੂ ਔਰ ਬਾਦਿੱਤਰ ਅਨੇਕ ਬਾਜੇ।
ਉਧਰ ਚਾਰੇ ਤਰਫੀ ਅਨੇਕਾਂ ਤਰ੍ਹਾਂ ਦੇ ਬਾਜੇ ਵੱਜਦੇ।
ਉੱਠਿਓ ਰਾਗ ਮਾਰੂ ਮਹਾ ਸੂਰ ਗਾਜੈ।
ਹਾਂ ਜਿਹੜਾ ਮਾਰੂ ਰਾਗ ਸ਼ੁਰੂ ਹੋ ਗਿਆ ਤੇ ਮਹਾਨ ਸੂਰਵੀਰ ਗੱਜ ਰਹੇ ਹੈ।
ਕਿਤੇ ਹਾਕ ਮਾਰੈ ਕਿਤੇ ਬਾਕ ਦਾਬੇ।
ਕਿਤੇ ਤਾਂ ਹਾਕਾਂ ਲਲਕਾਰੇ ਮਾਰਦੇ ਕੋਈ ਬਚਨਾ ਨਾਲ ਹੀ ਕਹਿ ਕੇ ਗੱਲ ਕਰਕੇ ਦਬਾਉਂਦੇ ਹਨ।
ਕਿਤੇ ਢਾਲ ਢਾਹੇ ਕਿਤੇ ਦਾੜ ਚਾਪੇ।
ਕਈਆਂ ਨੂੰ ਢਾਲਦੇ ਨੀ ਢਾਹਤਾ ਸਿੱਟਦਾ ਹੈ ਕਈਆਂ ਇਸ ਤਰ੍ਹਾਂ ਦਾੜਾਂ ਚੱਬਦੇ ਹਨ।
ਕਿਤੇ ਬਾਂਕ ਸੌ ਹਲ ਹਲੇ ਵੀਰ ਭਾਰੀ।
ਆਪਾਂ ਕਹਿੰਦੇ ਦੰਦ ਪੀਂਦੇ ਹੋ ਕਿ ਦੰਦ ਪੀਂਦੇ ਹਨ ਗੁੱਸੇ ਵਿੱਚ। ਕਿਤੇ ਬਾਂਕ ਸੌ ਹਲ ਹਲੇ ਵੀਰ ਭਾਰੀ। ਕਿਤੇ ਬਚਨਾਂ ਦੇ ਨਾਲ ਹੀ ਹੱਲੇ ਤੇ ਹੱਲਾ ਕਰਕੇ ਭਾਰੀ ਸੂਰ ਵੀਰਾਂ ਨੇ।
ਕਿਤੇ ਜੂਝ ਜੋਧਾ ਗਏ ਛਤਰ ਧਾਰੀ।
ਜਿਹੜੇ ਛਤਰ ਧਾਰੀ ਰਾਜੇ ਆ ਜੰਗੀ ਜੋਧੇ ਆ ਜੂਝ ਗਏ ਸ਼ੀਤੀਆਂ ਪਾ ਗਏ ਹਨ।
ਦੋਹਰਾ ਅਸੁਰਨ ਕੀ ਸੈਨਾ ਹੋਤੇ।
ਅਸੁਰਨ ਕੀ ਸੈਨਾ ਹੋਤੇ ਸੈਂਤਾਲੀ ਫੌਜ ਦੇ ਵਿੱਚੋਂ
ਅਸੁਰ ਨਿਕਸਿਓ ਏਕ,
ਕਹਿੰਦੇ ਬਲਾ ਤਗੜੀ ਤਕੜਾ ਦੈਤ ਨਿਕਲਿਆ ਮੈਦਾਨੇ ਜੰਗ ਵਿੱਚ।
ਸੂਤ ਸੰਘਾਰ ਅਜ ਨੰਦ ਕੋ,
ਦੈਤ ਨੇ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਦਸ਼ਰਥ ਰਾਜੇ ਦੇ ਰਸ ਦਾ ਜਿਹੜਾ ਰਸਵਾਹੀ ਮਾਰ ਸੁੱਟਿਆ,
ਮਾਰੇ ਬਿਸਖ ਅਨੇਕ,
ਉਦੋਂ ਬਾਅਦ ਦਸ਼ਰਥ ਰਾਜੇ ਨੂੰ ਵੀ ਅਨੇਕਾਂ ਤੀਰੋ ਦੈਤ ਨੇ ਮਾਰੇ।
ਚੌਪਈ ਭਰਤ ਮਾਤ ਐਸੇ ਸੁਣ ਪਾਇਓ,
ਇਧਰ ਹੁਣ ਭਰਤ ਦੀ ਮਾਂ ਕੌਣਕ ਕਹੀ, ਇਹ ਵੀ ਹੁਣ ਕੋਲੀ ਜਦੋਂ ਐਸੀ ਉਹਨੇ ਸੁਣ ਪਾਇਆ ਵੀ ਮੇਰੇ ਮਾਲਕ ਦੇ ਰਸ ਦਾ ਰਸਵਾਹੀ ਜਿਹੜਾ ਹੈ ਇਹ ਦੈਤ ਨੇ ਮਾਰ ਬਕਾਇਆ ਹੈ। ਜਦੋਂ ਕਹਿੰਦੇ ਕਹੀ ਨੇ ਐਸੇ ਸੁਣ ਪਾਇਆ ਹੈ,
ਕਾਮ ਸੂਤ ਅੱਜ ਸੁਤ ਕੋ ਆਇਓ,
ਕਹਿੰਦੇ ਠੀਕ ਹੈ ਵੀ ਇਹ ਅੱਜ ਰਾਜੇ ਦਾ ਪੁੱਤਰ ਜਿਹੜਾ ਦਸ਼ਰਥ ਹੈ ਉਹਦਾ ਜਿਹੜਾ ਸੂਤ ਰਸਵਾਈ ਹੈ ਅੱਜ ਕਹਿੰਦੇ ਕੰਮ ਆ ਗਿਆ, ਯਾਨੀ ਉਹ ਸਰੀਰ ਛੱਡ ਗਿਆ, ਅੱਜ ਉਹਦਾ ਕੰਮ ਸੂਤ ਆ ਗਿਆ, ਵਿਸਤਾਂ ਵਿੱਚ ਚਲਿਆ ਗਿਆ, ਰਾਜੇ ਦੇ ਕੰਮ ਠੀਕ ਆ ਗਿਆ, ਉਹ ਤਰਾਂ ਛੱਡ ਗਿਆ ਹੈ।
ਆਪਨ ਭੇਖ ਸੁਬਟ ਕੋ ਧਰਿਓ,
ਉਸ ਵੇਲੇ ਕਹੀ ਨੇ ਚੱਟ ਪੱਟ ਪਟਵਾਣੀਆਂ ਵਾਲੇ ਕੱਪੜੇ ਸੀਆਂ ਵਾਲੇ ਲਾਏ ਹੈ, ਸੂਰਵੀਰਾਂ ਵਾਲਾ ਭੇਖ ਧਾਰ ਲਿਆ, ਮਰਦਾਂ ਵਾਲਾ ਭੇਖ ਧਾਰ ਲਿਆ ਹੈ, ਪੱਕੀ ਦਸਤਾਰ ਬੰਨ ਲਈ ਹੈ, ਸੀ ਜਗ੍ਹਾ ਕਲਗੀ ਜੀ ਲਾ ਕੇ ਕਿਰਪਾਨਾਂ ਪਹਿਰ ਕੇ ਐਨ ਬਹਾਦਰ ਸੂਰਵੀਰ ਬਣ ਕੇ ਆ ਪਹੁੰਚੀ ਹੈ।
ਜਾਏ ਸੂਤ ਮਨ ਨਿਰਪ ਕੋ ਕਰਿਓ,
ਹਾਂ ਉਸੇ ਵੇਲੇ ਜਾਏ ਸੂਤ ਇੱਥੇ ਮੇਰੇ ਕੋਲ ਸੂਤ ਅਨ ਕੀਤਾ ਹੈ, ਸੂਤ ਮਨ ਸੂਤ ਪਨ ਰਸਵਾਹੀ ਪਣਾ, ਜਾਏ ਸੂਤ ਪਨ ਨਿਰਪ ਕੋ ਕਰਿਓ, ਕਹਿੰਦੇ ਰਾਜੇ ਦਾ ਸੂਤ ਪੁਣਾ ਕੀਤਾ, ਰਸਵਾਹੀ ਪੁਣਾ ਕੀਤਾ, ਯਾਨੀ ਰਸ ਚਲਾਉਣਾ ਕੀਤਾ, ਜਾਂ ਸੂਤ ਮਨ ਪੱਠੀ ਪਾਠ, ਉਹਦਾ ਵੀ ਅਰਥ ਹੈ ਸੂਤ ਮਨ ਸੂਤ ਪੁਣਾ, ਯਾਨੀ ਰਸਵਾਹੀ ਪੁਣਾ ਰਾਜੇ ਦਾ ਜਾ ਕੀਤਾ, ਰਸਵਾਹੀ ਬਣ ਬੈਠੀ, ਰਸ ਚਲਾਉਣ ਲੱਗ ਪਈ ਕਹੀ ਮਰਦ ਬਣ ਕੇ।
ਸ਼ੰਦਨ ਐਸੀ ਭਾਂਤ ਤਵਾਵੇ,
ਉਸ ਵੇਲੇ ਕਹੀ ਆ ਰਸ ਵਿੱਚ ਬੈਠੀ ਮਰਦ ਬਣ ਕੇ ਉਹ ਰਸ ਨੂੰ ਦੜਾਉਂਦੀ ਹੈ।
ਨਿਰਪ ਕੋ ਬਾਨਨ ਲਾਗਨ ਪਾਵੇ,
ਗੈਨ ਜਿਹੜੇ ਤੀਰ ਚਲਾਉਂਦਾ ਰਾਜੇ ਨੂੰ ਇੱਕ ਵੀ ਲੱਗਣਾ ਨੀ ਪੈਂਦਾ, ਇੱਕ ਵੀ ਨੀ ਵੱਜਦਾ, ਇੰਨਾ ਭਜਾਉਂਦੀ ਹੈ ਉੱਥੇ।
ਜਾਇਓ ਚਾਹਤ ਅੱਜ ਸੁਤ ਜਹਾਂ,
ਫਿਰ ਜਿੱਥੇ ਵੀ ਦਸ਼ਰਥ ਰਾਜਾ ਜਾਇਆ ਚਾਹੁੰਦਾ ਪਹੁੰਚਿਆ ਚਾਹੁੰਦਾ,
ਲੈ ਅਬਲਾ ਪਹੁੰਚਾਵੇ ਤਹਾਂ,
ਇਹਦੇ ਜਿਹੜੀ ਕਕਈ ਹੈ ਨਾ ਉੱਥੇ ਉਹਨੂੰ ਪਹੁੰਚਾ ਦਿੰਦੀ ਰਥ ਰਾਹੀਂ ਝੱਟ ਪੱਟੀ।
ਐਸੇ ਅਬਲਾ ਰਥ ਹੈ ਤਵਾਵੇ,
ਇਸ ਤਰ੍ਹਾਂ ਇਹਦੀ ਇਸਤਰੀ ਕਕਈ ਰਥ ਨੂੰ ਦੌੜਾਉਂਦੀ ਚਲਾਉਂਦੀ ਹੈ,
ਜਹ ਪਹੁੰਚੇ ਤਾਕੋ ਨਿਰਪਕਾਵੇ,
ਜਿੱਥੇ ਵੀ ਰਾਜਾ ਕਿਸੇ ਸੂਰਵੀਰ ਕੋਲ ਪਹੁੰਚਦਾ ਉਹਨੂੰ ਮਾਰ ਮੁਕਾਉਂਦਾ ਹੈ।
ਉੱਡੀ ਧੂਰ ਲਾਗੀ ਘਮਸਾ
ਜਿਉਂ ਚੱਲਿਆ ਨਾ ਰਸ ਤੇਜੀ ਨਾ ਤੁਰ ਉੱਡੀ ਅਸਮਾਨ ਨੂੰ ਜਾ ਲੱਗੀ ਹੈ, ਯਾਨੀ ਅਤ ਉਪਮਾ ਅਲੰਕਾਰ ਹੈ।
ਅਸ ਚਮਕੈ ਬਿਜਰੀ ਪਰ ਮਾਨਾ,
ਉਸ ਰਾਜੇ ਦੇ ਹੱਥ ਵਿੱਚ ਜਿਹੜੀ ਤਲਵਾਰ ਫੜੀ ਹੈ ਇਸ ਤਰ੍ਹਾਂ ਚਮਕ ਰਹੀ ਹੈ ਜਿਵੇਂ ਬਿਜਲੀ ਚਮਕ ਰਹੀ ਹੁੰਦੀ ਬਦਲਾ ਵਿੱਚ।
ਤਿਲ ਤਿਲ ਟੂਕ ਏਕ ਕਰ ਮਾਰੇ,
ਇਕਨਾਂ ਨੂੰ ਤਾਂ ਤਿਲ ਤਿਲ ਕਰਕੇ ਟੁਕੜੇ ਟੁਕੜੇ ਕਰਕੇ ਮਾਰਿਆ ਹੈ।
ਏਕ ਵੀਰ ਕੱਟ ਤੇ ਕੱਟ ਡਾਰੇ,
ਇੱਕ ਸ਼ੂਰ ਵੀਰਾਂ ਨੂੰ ਲੱਕ ਤੋਂ ਕੱਟ ਕੱਟ ਕੇ ਸਿੱਟ ਦਿੱਤਾ ਹੈ।
ਦਸ਼ਰਥ ਅਧਿਕ ਕੋਪ ਕਰ ਗਾਜਿਓ,
ਦਸ਼ਰਥ ਰਾਜਾ ਬੜਾ ਗੁੱਸਾ ਕਰਕੇ ਮੈਦਾਨੇ ਜੰਗ ਵਿੱਚ ਗੱਜਿਆ ਗੜਕਿਆ।
ਰਨ ਮੈਂ ਰਾਗ ਮਾਰੂਆ ਬਾਜਿਓ,
ਜੰਗ ਦੇ ਵਿੱਚ ਮਾਰੂ ਰਾਗ ਫਿਰ ਬਜ ਪਿਆ ਹੈ।
ਦੋਹਰਾ ਸੰਖ ਨਫੀਰੀ ਕੰਨ ਰੇ,
ਜੇ ਸੰਖ ਵੱਜਦਾ ਨਫੀਰੀਆਂ ਕਾਨੜੇ ਰਾਗ ਵਿੱਚ
ਤੁਰਹੀ ਭੇਰ ਅਪਾਰ
ਦੂਤੀਆਂ ਤੇ ਭੇਰੀਆਂ ਛੋਟੇ ਨਗਾਰੇ ਜਾਂ ਵੱਡੇ ਬੇਅੰਤ
ਮੁਚੰਗ ਸੁਨਾਈ ਗੁੱਡ ਗੁੱਡੀ
ਆ ਮੁਚੰਗ ਜਾਂ ਸਿੰਘੇ ਜਾਂ ਸਾਨਗੀਆਂ ਸਰਨਾਈਆਂ ਡੁਗਡੁਗੀਆਂ
ਡਬਰੂ ਢੋਲ ਹਜ਼ਾਰ
ਆ ਡਬਰੂ ਤੇ ਢੋਲ ਹਜ਼ਾਰਾਂ ਖੜਖੜੇ
ਭੁਜੰਗ ਛੰਦ ਚੱਲੇ ਭਾਜ ਲੇਂਡੀ ਸੁਜੋਦਾ ਗਰਜੈ
ਲੇਡੀ ਜਿਹੜੇ ਡਰਪੋਕ ਤਾਂ ਚੱਲੇ ਜਿਹੜੇ ਯੋਧੇ ਉੱਥੇ ਗੱਜਣ ਲੱਗ ਪਏ ਗੜਕਣ ਲੱਗ ਪਏ ਆ
ਮਹਾ ਭੇਰ ਭਾਰੀ ਨਸੌ ਨਾਦ ਵੱਜੈ
ਮਹਾਨ ਭੇੜ ਪਿਆ ਜੰਗ ਪਿਆ ਭਾਰੀ ਤੇ ਨਾਦ ਵੱਜਦੇ ਆ ਨਗਾਰੇ ਵੱਜਦੇ
ਪਰੀ ਆਨ ਭੂਤਾਨ ਕੀ ਭੀੜ ਭਾਰੀ
ਉੱਥੇ ਭੂਤਾਂ ਦੀ ਵੀ ਬੜੀ ਭਾਰੀ ਭੀੜ ਆ ਪਈ
ਮੰਡੇ ਕੋਪ ਕਹਿ ਕੇ ਵੱਡੇ ਛਤਰ ਧਾਰੀ
ਜਿਹੜੇ ਛਤਰ ਧਾਰੀ ਆ ਗੁੱਸਾ ਕਰਕੇ ਮੰਡਿਆ ਖੜੋਤੇ ਹਨ
ਤਿਪੈ ਹੱਥ ਮੈਂ ਕੋਟ ਕਾਢੀ ਕਿਰਪਾਨੈ
ਕਰੋੜਾਂ ਦੇ ਹੱਥਾਂ ਵਿੱਚ ਕਿਰਪਾਨਾਂ ਕੱਢੀਆਂ ਹੋਈਆਂ ਪ੍ਰਕਾਸ਼ ਰਹੀਆਂ
ਗਿਰੈ ਭੂਮ ਮੈਂ ਝੂਮ ਜੋਧਾ ਜਵਾਨੈ
ਜਿਹੜੇ ਜਵਾਨ ਜੋਧੇ ਹੈ ਇਸ ਤਰ੍ਹਾਂ ਧਰਤੀ ਦੇ ਕਮੇਸ਼ਣੀ ਜੀ ਖਾ ਕੇ ਡਿੱਗਦੇ ਆ ਜਦੋਂ ਫੱਟੜ ਹੋ ਜਾਂਦੇ
ਪਰੀ ਆਨ ਪੀਰਾਨ ਕੀ ਭੀਰ ਭਾਰੀ
ਹੋਰ ਜਿਹੜੇ ਕੋਈ 52 ਵੀਰ ਹੈ ਜਾਂ ਆਮ ਸੂਰ ਵੀਰ ਉਹਨਾਂ ਦੀ ਆ ਕੇ ਭਾਰੀ ਭੀੜ ਹੋ ਗਈ ਹੈ
ਬਹਿ ਸ਼ਸਤਰ ਔ ਅਸਤਰ ਕਾਤੀ ਕਟਾਰੀ
ਸ਼ਸਤਰ ਵੀ ਚੱਕਰ ਤੀਰ ਕਾਤੀ ਛੁਰੀਆਂ ਤੇ ਕਟਾਰੀਆਂ ਬਹਿਰੇ ਚੱਲ ਰਹੇ ਹੈ
ਬਜੇ ਸਾਰ ਭਾਰੋ ਕਿਤੇ ਹੀ ਪਰਾਏ
ਲੋਹਾ ਬਜਦਾ ਕਰਦਾ ਕਿਤੇ ਨਾ ਦੇ ਭਾਰ ਲੰਘੇ
ਕਿਤੇ ਚੁੰਗ ਬਾਂਧੇ ਚੱਲੇ ਖੇਤ ਆਏ
ਜੁੰਗ ਜੱਥੇ ਬੱਲੇ ਤੇ ਮੈਦਾਨੇ ਜੰਗ ਵਿੱਚ ਆ ਪਹੁੰਚੇ
ਪਰੀ ਬਾਨ ਗੋਲਾਨ ਕੀ ਮਾਰ ਐਸੀ
ਵਿੱਚੋਂ ਤੀਰਾਂ ਵੇਰੀ ਗੋਲ ਤੋਪਾਂ ਵਿੱਚੋਂ ਗੁਣਾ ਦੀ ਐਸੀ ਮਾਰ ਪਈ
ਮਨੋ ਕੁਆਰ ਕੇ ਮੇਘ ਕੀ ਭ੍ਰਿਸ਼ਟ ਜੈਸੀ
ਮਨੋ ਜਿਵੇਂ ਕੁਆਰ ਨੂੰ ਅੱਸੂ ਦੇ ਮਹੀਨੇ ਦੀ ਬੱਦਲ ਦੀ ਬਾਰਿਸ਼ ਹੁੰਦੀ ਹੈ
ਪਰੀ ਮਾਰ ਭਾਰੀ ਮਚਿਓ ਲੋਹ ਗਾਡੋ
ਭਾਰੀ ਮਾਰ ਪਈ ਹੈ ਤਕੜਾ ਹੀ ਜੰਗ ਮਚਿਆ ਹੈ
ਅਹਿਲਾਦ ਜੋ ਦਾਨ ਕੇ ਚਿੱਤ ਵਾਡੋ
ਜਿਹੜੇ ਯੋਧੇ ਉਹਨਾਂ ਦੇ ਚਿੱਤਾਂ ਵਿੱਚ ਉਸ ਵੇਲੇ ਬੜਾ ਆਨੰਦ ਬਣਿਆ
ਕਹੂ ਭੂਤ ਔ ਪ੍ਰੇਤ ਨਾਚੈ ਰੋ ਗਾਵੈ
ਜੇ ਭੂਤ ਪ੍ਰੇਤ ਨੱਚਦੇ ਹੈ ਗੀਤ ਗਾਉਂਦੇ ਸੋਲੇ ਗਾਉਂਦੇ
ਕਹੂ ਜੋਗੀਨ ਪੀਤ ਲੋਹੂ ਸੁਹਾਵੈ
ਇਹ ਜਿਹੜੀਆਂ ਠਾਠ ਜੋਗੀਆਂ ਲੋਹੂ ਪੀਂਦੀਆਂ ਸੋਹ ਰਹੀਆਂ ਸਜ ਰਹੀਆਂ
ਕਹੂ ਵੀਰ ਬੈਤਾਲ ਬਾਂਕੇ ਬਿਹਾਰੈ
52 ਵੀਰ ਤੇ ਹੋਰ ਜਿਹੜੇ ਬੈਤਾਲ ਹੈ ਉਹ ਕਹਿੰਦੇ ਬਾਂਕੇ ਜਵਾਨ ਬਿਹਾਰਾ ਫਿਰਦੇ ਹਨ ਵਿਚਰਦੇ ਹਨ
ਕਹੂੰ ਵੀਰ ਵੀਰਾਨ ਕੋ ਮਾਰ ਡਾਰੈ
ਜੇ ਕਹਿੰਦੇ ਸੂਰ ਵੀਰ ਨੂੰ ਸੂਰ ਵੀਰ ਮਾਰ ਕੇ ਸਿੱਟੀ ਜਾ ਰਹੇ ਹੈ
ਕਿਤੇ ਪਾਨ ਲੈ ਸੂਰ ਕਮ ਮਾਨ ਐਂਚੈ
ਜਿਹਨੇ ਸੂਰ ਵੀਰ ਤੀਰ ਲੈ ਕੇ ਧਨਖਾਂ ਵਿੱਚ ਖਿੱਚਦੇ ਹਨ ਕਵਾਣਾ ਵਿੱਚ ਖਿੱਚਦੇ ਹੈ
ਕਿਤੇ ਖੈ ਖੈਂਚ ਜੋ ਦਾਨ ਕੇ ਕੇਸ ਖੈਂਚੈ
ਜਿਹਨਿਆਂ ਜੋਧਿਆਂ ਖੈਚ ਕੀ ਕੜੇਸ ਕੇ ਉਹਨਾਂ ਦੇ ਕੇਸਾਂ ਨੂੰ ਖਿੱਚਦੇ
ਕਹੂੰ ਪਾਰਵਤੀ ਮੂੰਡ ਮਾਲਾ ਬਣਾਵੇ
ਤੇ ਜਿਹੜੀ ਸ਼ਿਵਜੀ ਦੀ ਪਾਰਵਤੀ ਉਹ ਸੂਰਵੀਰਾਂ ਦੇ ਸਿਰਾਂ ਦੀ ਮਾਲਾ ਬਣਾ ਰਹੀ ਹੈ
ਕਹੂੰ ਰਾਗ ਮਾਰੂ ਮਹਾ ਰੁਦਰ ਗਾਵੇ
ਤੇ ਮਾਰੂ ਰਾਗ ਨੂੰ ਮਹਾ ਰੁਦਰ ਸ਼ਿਵਜੀ ਜੀ ਗਾਉਂਦੇ ਹਨ
ਕਹੂੰ ਕੋਪ ਕੈ ਡਾਕਨੀ ਹਾਂਕ ਮਾਰੈ
ਤੇ ਗੁੱਸੇ ਵਿੱਚ ਆ ਕੇ ਡੈਣਾ ਹਾਕਾਂ ਮਾਰ ਰਹੀਆਂ ਲਲਕਾਰੇ ਮਾਰ ਰਹੀਆਂ
ਗਏ ਜੂਝ ਜੋਧਾ ਬਿਨਾ ਹੀ ਸੰਘਾਰੈ
ਗਈ ਜੰਗੀ ਜੋਧੇ ਬਿਨਾ ਮਾਰੇ ਹੀ ਮਰ ਗਏ
ਕਹੂੰ ਦੁੰਦਬੀ ਢੋਲ ਸਹਿਨਾਏ ਵੱਜੈ
ਇਹ ਪਾਸੇ ਸੇ ਢੋਲ ਤੇ ਸਰਨਾਈਆਂ ਖੜਕਦੀਆਂ ਵੱਜਦੀਆਂ
ਮਹਾਕੋਪ ਕੈ ਸੂਰ ਕੇਤੇ ਗਰਜੈ
ਕਿਤਨੇ ਬੜਾ ਗੁੱਸਾ ਕਰਕੇ ਸੂਰਵੀਰ ਗਜਦੇ ਗੜਕਦੇ
ਪਰੇ ਕੰਠ ਫਾਸੀ ਕਿਤੇ ਵੀਰ ਮੂਏ
ਇਹਨਾਂ ਦੇ ਗਲਾਂ ਵਿੱਚ ਫਾਹੀਆਂ ਪਈਆਂ ਸੂਰਵੀਰ ਮਰ ਗਏ ਕਿਤਨੇ
ਤਨੰ ਤਿਆਗ ਗਾਮੀ ਸੋ ਬੈਕੁੰਠ ਹੂਏ
ਇਹਨੂੰ ਛੱਡ ਕੇ ਇਸ ਤਰ੍ਹਾਂ ਬੈਕੁੰਠ ਗਾਮੀ ਹੋ ਗਏ ਬੈਕੁੰਠ ਠਾਂ ਵਿੱਚ ਚਲੇ ਗਏ।
ਕਿਤੇ ਖੇਤ ਮੈਂ ਦੇਵ ਦੇ ਵਾਰ ਮਾਰੇ,
ਕਿਤਨੇ ਮੈਦਾਨੇ ਜੰਗ ਵਿੱਚ ਦੇਵਤਿਆਂ ਦੇ ਬੈਰੀ ਦੈਂਤ ਮਾਰ ਦਿੱਤੇ।
ਕਿਤੇ ਪ੍ਰਾਣ ਸੁਰ ਲੋਕ ਤਜ ਕੇ ਬਿਹਾਰੇ,
ਕਿਤਨੇ ਹੀ ਪ੍ਰਾਣਾਂ ਨੂੰ ਛੱਡ ਕੇ ਦੇਵ ਲੋਕ ਨੂੰ ਚਲੇ ਗਏ ਫਿਰਦੇ।
ਕਿਤੇ ਘਾਏ ਲਾਗੇ ਮਹਾਂਵੀਰ ਝੂਮੈ,
ਨੂੰ ਫੱਟ ਲੱਗੇ ਹੋਏ ਮਹਾਂਸੂਰ ਵੀ ਘੁਮੇਰਨੀ ਜੀ ਖਾਂਦੇ ਡਿੱਗਦੇ।
ਮਨੋ ਪਾਨ ਕੈ ਭੰਗ ਮਾ ਲੰਗ ਘੁਮੈ,
ਮੁਸਲਮਾਨਾਂ ਦੇ ਮਲੰਗ ਫਕੀਰ ਭੰਗਾਂ ਪੀ ਕੇ ਦਿਓ ਕਹਿੰਦੇ ਘੁੰਮਦੇ ਘੁਮੇਰਨੀਆਂ ਜੀਆਂ ਲੈਂਦੇ ਹੁੰਦੇ।
ਬਲੀ ਮਾਰ ਹੀ ਮਾਰ ਕੈ ਕੈ ਪਧਾਰੇ,
ਜਿਹੜੇ ਬਲੀ ਸੂਰ ਵੀਰਾ ਮਾਰ ਲੋ ਕਰਕੇ ਅੱਗੇ ਨੂੰ ਚੱਲਦੇ।
ਹਨੇ ਛਤਰ ਧਾਰੀ ਮਹਾ ਐਠਿਆਰੇ,
ਬੜੇ ਆਕੜ ਖਾਣੇ ਛਤਰ ਧਾਰੀ ਮਾਰੇ ਹਨ।
ਕਈ ਕੋਟ ਪੱਤਰੀ ਤਿਸੀ ਠੌਰ ਛੁੱਟੇ,
ਕਈ ਕਰੋੜਾ ਪੱਤਰੀ ਕੀ ਤੀਰ ਉਸ ਤਰ੍ਹਾਂ ਕਹਿੰਦੇ ਉਸ ਜਗ੍ਹਾ ਛੁੱਟੇ ਚੱਲੇ।
ਉੱਡੇ ਸ਼ਿਪਰ ਸੌ ਪੱਤਰ ਸੇ ਛਤਰ ਟੂਟੇ,
ਜਿਵੇਂ ਸ਼ਿਪਰ ਬੜੀ ਛੇਤੀ ਦਰਖਤ ਦੇ ਪੱਤਰਿਆਂ ਵਾਂਗ ਛਤਰ ਜੇ ਟੁੱਟ ਗਏ।
ਮਚਿਓ ਜੁੱਦ ਗਾਡੋ ਮੰਡੇ ਵੀਰ ਭਾਰੇ,
ਤਕੜਾ ਜੰਗ ਮਚਿਆ ਹੈ ਭਾਰੀ ਸੂਰ ਵੀਰ ਉੱਥੇ ਮੰਡੇ ਕੀਏ ਖੜੋਤੇ ਆਈ ਸਤਾਨ।
ਚਹੂ ਓਰ ਤੇ ਕੋਪ ਕਹਿ ਕਹਿ ਹਕਾਰੇ,
ਸਾਰੇ ਤਰਫਾਂ ਤੋਂ ਗੁੱਸਾ ਜਾ ਕਰਕੇ ਸਦਿਆ ਲਲਕਾਰੇ ਮਾਰਿਆ।
ਹੂਏ ਪਾਕ ਸ਼ਾਹੀਦ ਜੰਗਾਹ ਮਿਆਨੇ,
ਜੰਗ ਦੇ ਵਿੱਚ ਪਵਿੱਤਰ ਸ਼ਹੀਦ ਹੋ ਗਏ ਸ਼ਹੀਦ ਬਣ ਗਏ।
ਗਏ ਜੂਝ ਜੋਧਾ ਘਨੇ ਸਿਆਮ ਜਾਨੇ,
ਹਾਂ ਕਹਿੰਦੇ ਇਸ ਤਰ੍ਹਾਂ ਬਹੁਤੇ ਯੋਧੇ ਸ਼ਹੀਦ ਹੋ ਗਏ, ਉਹਨਾਂ ਨੂੰ ਸ਼ਿਆਮ ਗੁਰੂ ਮਹਾਰਾਜ ਦਾ ਇਹ ਸ਼ਾਪ ਹੈ। ਸ਼ਿਆਮ ਇੱਕ ਪਰਮੇਸ਼ਰ ਦਾ ਨਾਮ ਵੀ ਹੈ। ਗੁਰੂ ਮਹਾਰਾਜ ਕਹਿੰਦੇ ਜੀ ਉਹ ਪਰਮੇਸ਼ਰ ਹੀ ਜਾਣਦਾ ਵੀ ਕਿੰਨੇ ਕੁ ਸ਼ਹੀਦ ਹੋ ਗਏ।
ਚੌਪਈ ਅੱਜ ਸੁੱਤ ਜਹਾਂ ਚਿੱਤ ਲੈ ਜਾਵੇ,
ਦਸ਼ਰਥ ਜਿਹੜਾ ਜਿੱਥੇ ਵੀ ਉਹਦਾ ਦਿਲ ਕਰਦਾ ਹੈ ਨਾ, ਜਾਣੀ ਉਹਦਾ ਖਿਆਲ ਜਾ ਹੁੰਦਾ ਕਹੀ ਉੱਥੇ ਉਹਨੂੰ ਲੈ ਜਾਂਦੀ ਹੈ।
ਤਹੀਂ ਕੇ ਕਈ ਲੈ ਪਹੁੰਚਾਵੇ,
ਉਹਦਾ ਦਿਲ ਜਾ ਕਰਦਾ ਵੀ ਧਿਆਨ ਖਿਆਲ ਜਾ ਕਰਦਾ ਕਹੀ ਉਹ ਇੱਥੇ ਲੈ ਜਾਂਦੀ ਰਸ ਰਾਹੀਂ।
ਆਪ੍ਰਿਣ ਰਾਖ ਐਸੋ ਰਥ ਹਾਂਕਿਓ,
ਐਸਾ ਕਹਿੰਦੇ ਕਹੀ ਨੇ ਰਥ ਚਲਾਇਆ ਆਪਣੇ ਮਾਲਕ ਦਸਰ ਨੂੰ ਫਟਣ ਨੀ ਹੁਣ ਤਾਂ ਜ਼ਖਮਾਂ ਤੋਂ ਬਿਨਾਂ ਰੱਖਿਆ ਫਟਣ ਹੁਣੋਂ ਬਚਾਇਆ।
ਨਿਜ ਪੀ ਕੋ ਇੱਕ ਵਾਰ ਨਾ ਪਾਂਕਿਓ,
ਆਪਣੇ ਮਾਲਕ ਦਾ ਇੱਕ ਕਹਿੰਦੇ ਵਾਰ ਨੀ ਬਿੰਗਾ ਹੋਣ ਦਿੱਤਾ ਇਸਨੇ।
ਜਹਾਂ ਕੇ ਕਈ ਲੈ ਪਹੁੰਚਾਇਓ,
ਜੇ ਵੀ ਇਹ ਚਾਹੁੰਦਾ ਸੀ ਕਈ ਨੇ ਉੱਥੇ ਲਿਜਾ ਪਹੁੰਚਾਇਆ।
ਅੱਜ ਸੁੱਤ ਤਾ ਕੋ ਮਾਰ ਗਿਰਾਇਓ,
ਉੱਥੇ ਅੱਜ ਦੇ ਪੁੱਤਰ ਰਸ ਨੇ ਉਹਨੂੰ ਮਾਰ ਕੇ ਸਿੱਟ ਦਿੱਤਾ ਸੂਰਵੀਰ ਨੂੰ।
ਐਸੋ ਕਰਿਓ ਵੀਰ ਸੰਗਰਾਮਾ,
ਇਸ ਤਰ੍ਹਾਂ ਕਹਿੰਦੇ ਸੂਰਵੀਰਤਾ ਨਾਲ ਜੰਗ ਕੀਤਾ।
ਖਬਰੇ ਗਈ ਰੂਮ ਅਰ ਸ਼ਾਮਾ,
ਇਸ ਕਰਕੇ ਦਸ਼ਰਥ ਦੇ ਮੈਦਾਨੇ ਜਗਨੀਆਂ ਜਿਹੜੀਆਂ ਖਬਰਾਂ ਰੂਮ ਸ਼ਹਿਰ ਵਿੱਚ ਵੀ ਚਲੀਆਂ ਗਈਆਂ ਤੇ ਸ਼ਾਮ ਵਿੱਚ ਵੀ ਚਲੀਆਂ ਗਈਆਂ, ਜਾਂ ਜਿੱਥੇ ਜਿੱਥੇ ਸ਼ਾਮ ਕਾਲੇ ਦਾ ਹੁੰਦਾ ਜਿੱਥੇ ਆ ਕਾਲੇ ਰਹਿੰਦੇ ਅਫਰੀਕਾ ਵਿੱਚ ਉੱਥੇ ਵੀ ਖਬਰਾਂ ਚਲੀਆਂ ਗਈਆਂ ਵੀ ਦਸ਼ਰਥ ਰਾਜ ਨੇ ਬੜੀ ਬਹਾਦਰੀ ਦਿਖਾਈ ਹੈ।
ਐਸੀ ਭਾਂਤ ਦੁਸ਼ਟ ਬਹੁ ਮਾਰੇ,
ਐਸੇ ਢੰਗ ਤਰੀਕੇ ਨਾਲ ਬੜੇ ਦੁਸ਼ਟ ਦੈਂਤਾਂ ਨੂੰ ਦਸ਼ਰਥ ਨੇ ਮਾਰਿਆ।
ਵਾਸਵ ਕੇ ਸਭ ਸ਼ੋਕ ਨਿਵਾਰੇ,
ਇੰਦਰ ਦੇਵਤ ਨੂੰ ਸ਼ੋਕ ਪਿਆ ਹੋਇਆ ਸੀ ਵੀ ਦੈਂਤ ਹਾਵੀ ਹੋ ਜਾਣਗੇ, ਸਭ ਉਹਦੇ ਸ਼ੋਕ ਗਮ ਨਿਵਰਤ ਕਰ ਦਿੱਤੇ।
ਕਹਿਓ ਦਾਂਤ ਤ੍ਰਿਣ ਉਭਰਿਓ ਸੋ,
ਉਹੀ ਦੈਂਤ ਵਜੇ ਹੈ ਜਿਹਨੇ ਦੰਦਾਂ ਵਿੱਚ ਘਾਹ ਫੜ ਲਿਆ ਵਿੱਚ ਘਾਹ ਲੈ ਲਿਆ।
ਨਾ ਤਰ ਜੀਤ ਨਾ ਬਚਿਓ ਕੋ,
ਨਹੀਂ ਤਾਂ ਜਿਹਨੇ ਘਾਹ ਨੀ ਨਾ ਲਿਆ ਉਹ ਨੀ ਕੋਈ ਬਚਿਆ, ਸਭ ਮਾਰਤੇ ਦਸ਼ਰਥ ਨੇ।
ਦੁਹਰਾ ਪਤ ਰੱਖਿਓ ਰਥ ਹਾਂਕਿਓ,
ਦੇਖ ਲੋ ਕਈ ਨੇ ਕਹਿੰਦੇ ਪਤੀ ਨੂੰ ਬਚਾ ਕੇ ਵੀ ਰੱਖਿਆ, ਇਸੇ ਢੰਗ ਨਾਲ ਰਥ ਨੂੰ ਹੱਕਿਆ ਚਲਾਇਆ।
ਸੂਰਨ ਦਿਓ ਖਪਾ,
ਹਾਂ ਜਿਸ ਕਰਕੇ ਦਸ਼ਰਥ ਰਾਜੇ ਨੇ ਸੂਰਬੀਰ ਦੈਂਤਾਂ ਨੂੰ ਬਿਲਕੁਲ ਖਪਾ ਦਿੱਤਾ ਮਾਰ ਦਿੱਤਾ।
जीत युद्ध द्वै बार लए।
फिर कहते जंग युद्ध करके ते फिर तो दो बार दो बचन भी ले लेते भी अपनी जिंदगी भी दो बचन मेरे तेनों मनने ही पैणगे। जिहड़ी मैं मर्जी बचन कहा वो तेनों कहना पऊगा भी मैं हाँ मैं करूँगा। इस तरह जंग युद्ध जित के खुश करके अपने मालक तो दो दो बचन ले ले।
कह कह अत शुभ का
इस तरह कहते चंगी काया वाली चंगा चंगा शरीर नाल करके वो जड़े दो बचन ले सी उहदे नाल इहने कुछ जी बना कीता। वो की है वी जदों रामचंद्र नूं राज भाग तिलक देन दियां तैयारियां हो रही सी इहनूं पता चलिया। फिर उस वेले जो घरे राजा आया फिर लग गई स्यापा कर कहते भी राजा मेरे नाल दो बचन की गल की सी वो अज मेरे दो बचन पूरे कर दे। कहते जो चाहनी मर्जी मंग। कहते बस यही है भी मेरे पुत्र भरत नु राज भाग की गद्दी तिलक ते जिन्हों राम नु तुम्हारा राज भाग दिया चिन्हों बारह चौदह साल का बनोबाज दे इन्हू पे जंगल में मेरे पुत्र नु उठा गद्दी ते पुत्र दे मोह विच आके पर दे मोह विच आके एक कई निक चजी बना कीता जज कीता सब तो पैड़ा पूछता। पहला वेख लो भी जंग मैदाने में जगह जान की नहीं परवाह की नाल रही यानी एक सच जे अपना चंगा चारा दूजा नाल कुछ चजा भी है माड़ा भी है अखीर से। इस करके महाराज ने लिखे भी जे कोई स्त्री है वो सुचजी तो हो जिमें कई पहला सुचजी तो कर मगरों ना कुछ चजी बन दे ते पुत्रा दे मोह विच आके ते गुरु कोल होर ही कुछ कही जावे भी जी आज कर दियो ऐ करा दो फिर गुरु नू मनावे और गुरु दी रजा विच चले जे कोई है। इस करके गुरु घर दे जिहड़ियां कोई हुईयां उन्होंने किसी ने कुछ अज पुणा नहीं किया वो सच जियां ही बनिया रहियां। माता भागपुर का नाम है या दूजे तक कुछ अजे बन गए सी ना भज के आ गए सी उतों ते सचजी ने बस फिर कहते भी आ सुसरियां पाओ या पगियां जी सानू सारियां ने दे उसी जाके जंग कर दियां। वो ऐसा मतलब उन्होंने ताने मार मार के मुड़ के बोलण जोगे नहीं छड़िया ते सारियां नू नाल लेके माता भाग कौर जिहड़ी सचजी सी चंगे चार वाली सी गुरु कलगीधर पातशाह जी के कोल ये पासे होके ऐसा मैदाने जंग मचाया। वेख लो सचजी ने सारियां नू बख्शा लिया ते सारियां नू बख्शियां करातियां। उस सचजी भागकौर ने गुरु कलगीधर जी ने जंग जद दे के कुरबानी दे के वैसे प्रसन्न होके बर बख्शे भी जे कोई पंज कदम अगे बढ़ के ठरिया ढाब तो कहते पंज हजार का मालिक पंज हजार से राज पा करू जो खजाने ढाब को दस कदम अगे लग के शहीद होया उन्हें कहते दस हजार ही है साडा ये दस हजार से राज पा करू हुकूमत करू जे भी कदम है तो भी हजार ही जे पंजा कदम होकर शहीद हो तो पंजा हजार से हुकूमत करू जे कोई सैकड़े अगे वर के लड़े है फिर उन्होंने कहा भी हजार लखां से हुकूमत करूगा। ये सारे जड़िया रियासत के राजे महाराजे रणजीत सिंह वर्गे है वो इन्हों विचों ही सी सारे जड़े कोई एक चजे सी ना बन गए वो भजाए सी दुनी चंद मगर लग लुके सारिया सुचजी ने बख्शा भी लिया तो बख्शा करवा भी दतिया। तो ये गुरु कलगीधर जी ने इस करके कई रात दशरथ राजे का देवत्या दैंता का जंग का प्रसंग लिखा भी खालसा जी सुचजे बनना है कुचजे नहीं बनना है। वे आप प्रसंग सुने हैं, समा उपरी जा रहा है, समा प्रसंग इतने पूरा हो गया है। अगला प्रसंग आप कल नू सुनांगे जी।
पात्र आख्यो रथ हांक्यो सूरन दियो खपाए, युद्ध जीत युद्ध द्वै पर लए, कह कह अत शुभ काय। इत श्री चरित्र पखियाने त्रिया चरित्रे मंत्री भूप संवादे, एक सौ दो चरित्र समापत मस्त, शुभ मस्त अफजू।
वाहिगुरु जी का खालसा वाहिगुरु जी की फतेह। हे अच्युत हे पार ब्रह्म अविनाशी अगनाश, हे पूरन हे सर्वमय दुख भंजन गुणचार, हे संगी हे निरंकार हे निर्गुण सब ठीक, हे गोविंद हे गुण निदान जंके सदा भवे। हे अपरंपर हर हरे हैपी होवन हार, हे संतां का सदा संग निधाराया धार। हे ठाकुर हां दासरो ने निर्गुण गुण नहीं कोई, नानक दी जय नाम दान रखो ही परो। आए प्रभ शरणांगति कृपा नेत दियार, एक एक हर मन वसत नानक होत निहार। वाहिगुरु नाम जहाज है चढ़े सो तरे पार, यो सरदा कर सेवने गुरुपारे उतारन हार। जो सरदा कर सेवने गुरुपारे उतारन हार।